ਬੇਦੀ ਕੁਲ ਸ਼੍ਰੋਮਣੀ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਕਥਾ ਸਰਵਣ ਕਰਨ ਨਾਲ ਗੁਰੂ ਪਾਤਸ਼ਾਹ ਪ੍ਰਤੀ ਹਿਰਦੇ ਚ ਪ੍ਰੇਮ ਭਾਵਨਾ ਸਤਿਕਾਰ ਜਾਗਦਾ ਹੈ ਔਰ ਜਿੱਥੇ ਪ੍ਰੇਮ ਹੋਵੇ ਉੱਥੇ ਅਕਾਲ ਪੁਰਖ ਪਰਮੇਸ਼ਰ ਦੇ ਸਵਰੂਪ ਦੀ ਝਲਕ ਨਜ਼ਰ ਆਉਂਦੀ ਹੈ। ਸਤਿਗੁਰਾਂ ਦੀ ਕਥਾ ਗੁਰਸਿੱਖ ਦੇ ਹਿਰਦੇ ਚ ਪ੍ਰੇਮ ਭਾਵ ਜਗਾਉਂਦੀ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਇਹ ਮਰਿਆਦਾ ਚੱਲਦੀ ਆ ਰਹੀ ਹੈ ਕਿ ਸੰਧਿਆ ਸਮੇਂ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਕਥਾ ਹੁੰਦੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਸਜਾਦੇ ਤੇ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਮੁਲਤਾਨ ਦੇ ਇਲਾਕੇ ਚ ਤੁਲੰਬੇ ਨਗਰ ਆਏ ਹਨ, ਜਿੱਥੇ ਸੱਜਣ ਨਾਮ ਦਾ ਵੰਚਕ ਰਹਿੰਦਾ, ਠੱਗ ਰਹਿੰਦਾ ਹੈ, ਬਹੁਤ ਸਾਰੇ ਲੋਕਾਂ ਨੂੰ ਠੱਗਦਾ, ਕਤਲ ਕਰਦਾ। ਭਾਈ ਸਜਾਦਾ ਜੀ ਇਹਦੇ ਕੋਲ ਜਦੋਂ ਗਏ, ਇਹਦਿਆਂ ਨੌਕਰਾਂ ਨੇ ਭਾਈ ਸਜਾਦੇ ਨੂੰ ਬੰਨ ਲਿਆ ਹੈ, ਸਤਿਗੁਰਾਂ ਦੇ ਚਰਨਾਂ ਦੀ ਆਰਾਧਨਾ ਕੀਤੀ ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਆਪਣੇ ਸੇਵਕ ਭਾਈ ਸਜਾਦੇ ਨੂੰ ਰੱਖਣ ਵਾਸਤੇ ਸੱਜਣ ਦੇ ਘਰ ਪਹੁੰਚੇ ਨੇ। ਭਾਈ ਸਜਾਦੇ ਨੂੰ ਉੱਥੋਂ ਮੁਕਤ ਕਰਵਾਇਆ ਹੈ। ਸੱਜਣ ਦੀ ਕਰਤੂਤ ਜਦੋਂ ਪ੍ਰਗਟ ਹੋਈ ਤਾਂ ਸ਼ਰਮਿੰਦਾ ਹੋ ਕੇ ਸਿਰ ਨੀਵਾਂ ਕਰਕੇ ਸਾਹਿਬ ਦੇ ਚਰਨਾਂ ਚ ਬੈਠਾ ਹੈ। ਗਰੀਬ ਨਵਾਜ ਜੀ ਨੇ ਇਹਨੂੰ ਉਪਦੇਸ਼ ਦੇਣ ਵਾਸਤੇ ਪਾਵਨ ਸ਼ਬਦ ਆਪਣੇ ਮੁਖਾਰ ਬਿੰਦ ਚ ਉਚਾਰਨ ਕੀਤਾ। ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ, ਜੇ ਸੌ ਧੋਵਣ ਤਿਸ। ਇਹ ਸ਼ਬਦ ਉਚਾਰਨ ਕਰਕੇ ਇਹਦੇ ਅੰਤਸ਼ਕਰਨ ਦੀ ਸ਼ੁੱਧੀ ਕੀਤੀ ਹੈ। ਸੱਜਣ ਨੇ ਪਿਛਲੇ ਗੁਨਾਹਾਂ ਦੀ ਮਾਫ਼ੀ ਮੰਗੀ ਹੈ। ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਕੇ ਕਹਿੰਦਾ, ਮਹਾਰਾਜ ਮੈਨੂੰ ਆਪਣਾ ਉਪਦੇਸ਼ ਬਖਸ਼ੋ, ਆਪਣਾ ਸਿੱਖ ਬਣਾਓ। ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਤੂੰ ਭਾਈ ਸਜਾਦੇ ਦਾ ਗੁਨਹਗਾਰ ਹੈ, ਇਹਦੇ ਚਰਨਾਂ ਤੇ ਨਮਸਕਾਰ ਕਰ ਜਿਹਨੂੰ ਤੂੰ ਬੰਨਿਆ। ਭਾਈ ਸੱਜਣ ਨੇ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕਰਕੇ ਭਾਈ ਸਜਾਦੇ ਨੂੰ ਵੀ ਨਮਸਕਾਰ ਕੀਤੀ ਔਰ ਪਾਤਸ਼ਾਹ ਦੇ ਚਰਨਾਂ ਚੋਂ ਨਾਮ ਜਪਣ ਦਾ ਉਪਦੇਸ਼ ਪ੍ਰਾਪਤ ਕਰਕੇ ਗੁਰਸਿੱਖੀ ਦੀ ਮਹਾਨ ਤੇ ਉੱਚ ਪਦਵੀ ਨੂੰ ਭਾਈ ਸੱਜਣ ਜੀ ਪ੍ਰਾਪਤ ਹੋਏ। ਸਾਰੇ ਪਿਛਲੇ ਗੁਨਾਹ ਤੇ ਔਗੁਣਾਂ ਦਾ ਤਿਆਗ ਕਰਕੇ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਭਾਈ ਸੱਜਣ ਜੀ ਚੱਲ ਪਏ ਹਨ। ਇਹਦਾ ਪਾਰ ਉਤਾਰਾ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇੱਥੋਂ ਅੱਗੇ ਚੱਲੇ ਨੇ ਅਫਗਾਨਿਸਤਾਨ ਵਿੱਚ, ਜਿੱਥੇ ਭਾਈ ਮਰਦਾਨਾ ਜੀ ਨੇ ਖੁਰਮ ਦਰਿਆ ਦੇ ਕਿਨਾਰੇ ਤੇ ਖੁਰਮੇ ਨਗਰ ਦੇ ਵਿੱਚ ਆਪਣਾ ਸਰੀਰ ਤਿਆਗਿਆ ਸੀ। ਉਸ ਨਗਰ ਵਿੱਚ ਭਾਈ ਮਰਦਾਨੇ ਦੇ ਪੁੱਤਰ ਨੂੰ ਨਾਲ ਲੈ ਕੇ ਸਤਿਗੁਰੂ ਜੀ ਪਹੁੰਚ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਦੇਨ ਦੁਨੀਆਂ ਦੇ ਮਾਲਕ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਆਪ ਦੀ ਰਸਨਾ ਦੀ ਪਵਿੱਤਰਤਾ ਲਈ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਬਖਸ਼ਿਓ ਇਸ ਪ੍ਰਕਾਰ ਤਿਸ ਤਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨੂੰ ਬਖਸ਼ ਲਿਆ। ਭਾਈ ਸੱਜਣ ਠੱਗ ਨੂੰ ਮਹਾਰਾਜ ਜੀ ਨੇ ਵਾਕਈ ਸੱਜਣ ਬਣਾ ਦਿੱਤਾ।
ਆਗੇ ਕੀਨੋ ਗਮਨ ਗੁਸਾਈ।
ਸੱਜਣ ਦਾ ਪਾਰ ਉਤਾਰਾ ਕਰਕੇ ਤੁਲੰਬੇ ਨਗਰ ਤੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਅੱਗੇ ਵਧੇ ਹਨ।
ਹੋਰ ਮੈਂ ਪੁਰ ਮੈਂ ਪਹੁੰਚੇ ਜਾਈ।
ਪੁਰ ਨਗਰ ਯਾਨੀ ਕਿ ਕੁਰਮ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਹਨ।
ਸਹਿਜਾਦੇ ਸੋ ਗਿਰਾ ਅਲਾਈ।
ਜਦੋਂ ਕੁਰਮ ਨਗਰ ਵਿੱਚ ਪਹੁੰਚੇ ਤੇ ਭਾਈ ਮਰਦਾਨਾ ਜੀ ਦੇ ਸਪੁੱਤਰ ਭਾਈ ਸਜਾਦੇ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ,
ਨਗਰ ਮਹਾਨ ਰੁਚਰੇ ਸਥਾਨਾ।
ਮਹਾਰਾਜ ਜੀ ਕਹਿੰਦੇ, ਬੜਾ ਵਿਸ਼ਾਲ ਤੇ ਵੱਡਾ ਨਗਰ ਹੈ ਬੇਟਾ ਸਜਾਦਾ, ਔਰ ਇਹ ਵਿਸ਼ਾਲ ਨਗਰ ਹੈ, ਰਮਣੀਕ ਅਸਥਾਨ ਹੈ।
ਕੀਨੋ ਦਾਓ ਇਹਾਂ ਮਰਦਾਨਾ।
ਮਹਾਰਾਜ ਜੀ ਨੇ ਉਹ ਜਗ੍ਹਾ ਵਿਖਾਈ ਜਿੱਥੇ ਭਾਈ ਮਰਦਾਨਾ ਜੀ ਦਾ ਸੰਸਕਾਰ ਕੀਤਾ ਸੀ। ਮਹਾਰਾਜ ਜੀ ਕਹਿੰਦੇ, ਸਜਾਦਿਆ ਆ ਜਗ੍ਹਾ ਹੈ ਜਿੱਥੇ ਤੇਰੇ ਪਿਤਾ ਸਾਡੇ ਸੇਵਕ ਭਾਈ ਮਰਦਾਨਾ ਜੀ ਦੇ ਪੰਜ ਭੌਤਿਕ ਸਰੀਰ ਦਾ ਅਸੀਂ ਅੰਤਮ ਸੰਸਕਾਰ ਕੀਤਾ ਹੈ।
ਸੁਨ ਕੈ ਸ਼੍ਰੋਣ ਦੇਖ ਥਲ ਤਾਈ,
ਭਾਈ ਸਜਾਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ ਔਰ ਉਸ ਜਗ੍ਹਾ ਦੇ ਦਰਸ਼ਨ ਕੀਤੇ।
ਬੰਧਨ ਕੀਨੀ ਸੀਸ ਝੁਕਾਈ,
ਉਸ ਜਗ੍ਹਾ ਤੇ ਭਾਈ ਮਰਦਾਨੇ ਦਾ ਯਾਨੀ ਕਿ ਆਪਣੇ ਪਿਤਾ ਦਾ ਧਿਆਨ ਧਾਰਨ ਕਰਕੇ ਭਾਈ ਸਜਾਦੇ ਨੇ ਨਮਸਕਾਰ ਕੀਤੀ ਹੈ।
ਗੁਰ ਕਹੇ ਬਚਨ ਅਮਾਰਾ ਮਾਨੋ,
ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਸਜਾਦੇ ਨੂੰ। ਸਤਿਗੁਰਾਂ ਕਹਿਣ ਲੱਗੇ, ਸਜਾਦਾ ਜੀ ਸਾਡਾ ਬਚਨ ਹੁਣ ਤੁਸੀਂ ਪਾਲਣਾ ਕਰੋ।
ਇਹ ਤਲ ਰਹੋ ਕੁਟੰਬ ਨਿਜਿਆਨੋ,
ਇੱਥੇ ਭਾਈ ਮਰਦਾਨਾ ਜੀ ਦੀ ਯਾਦਗਾਰ ਕਾਇਮ ਕਰੋ, ਕਿਉਂਕਿ ਇੱਥੇ ਉਹਨਾਂ ਨੇ ਸਰੀਰ ਤਿਆਗਿਆ, ਸੰਸਕਾਰ ਉਹਨਾਂ ਦਾ ਇੱਥੇ ਹੋਇਆ, ਉਹਨਾਂ ਦਾ ਅੰਗੀਠਾ ਬਣਾਓ ਇੱਥੇ ਤੇ ਉਹਨਾਂ ਦੀ ਯਾਦਗਾਰ ਕਾਇਮ ਕਰੋ। ਖਾਲਸਾ ਜੀ, ਪੁਰਾਤਨ ਮਹਾਂਪੁਰਸ਼ਾਂ ਗੁਰਸਿੱਖਾਂ ਦੇ, ਗੁਰੂ ਸਾਹਿਬ ਜੀ ਦੇ ਸੇਵਕਾਂ ਦੇ ਕਈ ਥਾਵਾਂ ਤੇ ਅੰਗੀਠੇ ਹੈਣ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਅਟਲ ਰਾਏ ਸਾਹਿਬ ਜੀ ਦਾ ਅੰਗੀਠਾ ਹੈ, ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਉੱਥੇ ਅੱਜ ਸੁੰਦਰ ਮਹਾਰਾਜ ਜੀ ਦਾ ਦਰਬਾਰ ਉੱਥੇ ਪ੍ਰਕਾਸ਼ ਹੁੰਦਾ ਅੰਮ੍ਰਿਤਸਰ ਸਾਹਿਬ। ਬਾਬਾ ਗੁਰਦਿੱਤਾ ਸਾਹਿਬ ਜੀ ਦਾ ਅੰਗੀਠਾ ਕੀਰਤਪੁਰ ਸਾਹਿਬ ਦੀ ਧਰਤੀ ਤੇ, ਇਸੇ ਤਰ੍ਹਾਂ ਬਹੁਤ ਸਾਰੇ ਮਹਾਂਪੁਰਸ਼ਾਂ ਦਾ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ, ਤੋ ਇਸੇ ਤਰ੍ਹਾਂ ਭਾਈ ਮਰਦਾਨਾ ਜੀ ਦੀ ਯਾਦ ਗੁਰੂ ਨਾਨਕ ਸਾਹਿਬ ਜੀ ਨੇ ਕਾਇਮ ਕਰਨ ਦਾ ਹੁਕਮ ਕੀਤਾ ਹੈ ਕਿ ਉਹਨਾਂ ਦਾ ਇੱਥੇ ਅੰਗੀਠਾ ਬਣਾ ਕੇ ਅਸਥਾਨ ਯਾਦਗਾਰ ਕਾਇਮ ਕਰਕੇ ਭਾਈ ਸਜਾਦਾ ਜੀ ਤੁਸੀਂ ਆਪਣੇ ਪਰਿਵਾਰ ਸਮੇਤ, ਬੱਚਿਆਂ ਸਮੇਤ ਇੱਥੇ ਆ ਕੇ ਨਿਵਾਸ ਕਰੋ, ਰਹਿਣਾ ਕਰੋ।
ਮਰਦਾਨੇ ਕੇ ਸਮ ਤੂੰ ਹੋਏ,
ਜਿਵੇਂ ਤੁਹਾਡੇ ਪਿਤਾ ਜੀ ਭਾਈ ਮਰਦਾਨਾ ਜੀ ਦੀ ਪੂਜਾ ਸੀ, ਉਹਨਾਂ ਦਾ ਸਨਮਾਨ ਸੀ ਪੰਥ ਵਿੱਚ, ਇਸੇ ਤਰ੍ਹਾਂ ਭਾਈ ਸਜਾਦਾ ਜੀ ਤੁਸੀਂ ਆਪਣੇ ਪਿਤਾ ਦੇ ਮਨਿੰਦੀ ਸੰਸਾਰ ਚ ਪ੍ਰਗਟ ਹੋਵੋਗੇ।
ਪੂਜੇ ਪਗ ਸਗਰੋ ਪੁਰ ਜੋਏ,
ਕੁਰਮ ਨਗਰ ਜਿੰਨਾ ਵੀ ਹੈ ਇਹ ਸਾਰੇ ਤੁਹਾਡੀ ਪੂਜਾ ਕਰਨਗੇ, ਇਹ ਸਾਰੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਕਰਨਗੇ, ਤੁਹਾਡੀ ਸੇਵਾ ਟਹਿਲ ਕਰਿਆ ਕਰਨਗੇ, ਤੁਹਾਨੂੰ ਇੱਥੇ ਕਿਸੇ ਵਸਤੂ ਦੀ ਕਮੀ ਨਹੀਂ ਹੋਵੇਗੀ। ਮਹਾਰਾਜ ਜੀ ਕਹਿੰਦੇ ਇੱਥੇ ਜਦੋਂ ਰਹੋਗੇ, ਭਾਈ ਮਰਦਾਨੇ ਦਾ ਸਥਾਨ ਹੈ, ਇੱਥੇ ਆਪੇ ਹੀ ਸੰਗਤਾਂ ਵੱਲੋਂ ਚੜਾਵੇ ਆਉਣਗੇ, ਇੱਥੇ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ।
ਦੋਹਰਾ ਸਹਿਜਾ ਦੇ ਕਰ ਬੰਦ ਕੈ ਪੁਨ ਬੂਜੇ ਜਗਤੀਸ਼,
ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਸਜਾਦੇ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ।
ਹਮਰੋ ਕੋ ਅਵਿਲੰਬ ਹੋਵੇ ਤੁਮ ਗਵਨੋ ਪਰਦੇਸ਼,
ਭਾਈ ਸਜਾਦੇ ਦੇ ਨੇਤਰ ਸਜਲ ਸਨ ਆਪਣੇ ਪਿਤਾ ਦੇ ਵਿਛੋੜੇ ਵਿੱਚ, ਮਹਾਰਾਜ ਜੀ ਨੂੰ ਕਹਿਣ ਲੱਗੇ ਸਤਿਗੁਰੂ ਇਸ ਲੰਮੇ ਦੂਰ ਨਗਰ ਵਿੱਚ ਲਿਆ ਕੇ ਤੁਸੀਂ ਪਰਦੇਸ਼ ਚ ਸਾਨੂੰ ਬਿਠਾਣ ਲੱਗੇ ਹੋ, ਆਪ ਤੁਸੀਂ ਜਾ ਰਹੇ ਹੋ, ਅਸੀਂ ਇੱਥੇ ਕਿਹਦੇ ਆਸਰੇ ਰਹਾਂਗੇ, ਮਹਾਰਾਜ ਸਾਨੂੰ ਇੱਥੇ ਕਿਹਦਾ ਅਵਲੰਬ ਕਿਹਦਾ ਆਸਰਾ ਹੋਵੇਗਾ।
ਚੋ ਭਾਈ ਸ਼੍ਰੀ ਗੁਰੂ ਬਨਿਓ ਨਿਕੇਤ ਤੁਮਾਰੇ,
ਮਹਾਰਾਜ ਜੀ ਕਹਿਣ ਲੱਗੇ ਭਾਈ ਸਜਾਦਾ ਜੀ ਤੁਹਾਡੇ ਘਰ ਵਿੱਚ
ਸਰਬ ਪਦਾਰਥ ਹੋਏ ਸੁਖਾਰੇ,
ਕਿਸੇ ਵੀ ਵਸਤੂ ਦੀ ਕਮੀ ਨਹੀਂ ਹੋਵੇਗੀ, ਸਾਰੇ ਪਦਾਰਥ ਤੁਹਾਡੇ ਘਰ ਚ ਹੋਣਗੇ। ਮਹਾਰਾਜ ਜੀ ਕਹਿੰਦੇ ਭਾਈ ਸਜਾਦਾ ਜੀ ਇਹ ਮਰਦਾਨੇ ਦਾ ਘਰ ਹੈ, ਇੱਥੇ ਕੋਈ ਕਮੀ ਨਹੀਂ ਰਹੇਗੀ, ਇੱਥੇ ਤੁਹਾਡੇ ਘਰ ਚ ਸਰਬ ਪ੍ਰਕਾਰ ਦੇ ਪਦਾਰਥ ਹੋਣਗੇ, ਸੁਖ ਹੋਣਗੇ,
ਬੰਸ ਬ੍ਰਿਧੋ ਵੀ ਗੋ ਤੁਮਰਾ,
ਔਰ ਤੁਹਾਡਾ ਬੰਸ ਬਹੁਤ ਵਧੇਗਾ, ਤੁਹਾਡੇ ਬੰਸ ਵਿੱਚ ਬਹੁਤ ਜ਼ਿਆਦਾ ਫੈਲਾਓ ਹੋਵੇਗਾ।
ਮਾਨੋ ਸਾਚ ਬਚਨ ਇਓ ਹਮਰਾ,
ਸਾਡਾ ਬਚਨ ਤੁਸੀਂ ਸੱਚ ਕਰਕੇ ਮੰਨ ਲਓ, ਹਿਰਦੇ ਚ ਧਾਰਨ ਕਰ ਲਓ,
ਚਿੰਤ ਕਰੋ ਜਬ ਹੀ ਮਨ ਮਾਈ,
ਜਦੋਂ ਤੁਸੀਂ ਆਪਣੇ ਹਿਰਦੇ ਵਿੱਚ ਸਾਨੂੰ ਚੇਤੇ ਕਰੋਗੇ,
ਆਵੇ ਨਿਕਟ ਦੇਰ ਕੁਛ ਨਾਈ,
ਅਸੀਂ ਤੁਹਾਡੇ ਕੋਲ ਹੀ ਹੋਵਾਂਗੇ, ਤੁਸੀਂ ਜੋ ਆਪਣੇ ਮਨ ਚ ਫੁਰਨਾ ਕਰੋਗੇ ਨਾ ਵੀ ਆਹ ਚੀਜ਼ ਮਿਲ ਜੇ, ਭਾਈ ਸਜਾਦਾ ਜੀ ਫੁਰਨਾ ਕਰਨ ਦੀ ਦੇਰੀ ਹੋਵੇਗੀ, ਉਹ ਵਸਤੂ ਤੁਹਾਡੇ ਦਰਵਾਜ਼ੇ ਤੇ ਪਹਿਲਾਂ ਪਹੁੰਚੀ ਹੋਵੇਗੀ, ਤੁਸੀਂ ਜੋ ਚਿੱਤ ਵਿੱਚ ਚਿਤਵੋਗੇ ਉਹ ਤੁਹਾਡੇ ਕੋਲ ਪਹਿਲਾਂ ਹੀ ਹਾਜ਼ਰ ਹੋ ਜਾਵੇਗਾ।
ਇਸ ਵਿਦ ਕਰੋ ਸਤ ਪ੍ਰਤੀਤਾ,
ਸਾਡੇ ਕਹੇ ਹੋਏ ਨਾ ਬਚਨਾਂ ਤੇ ਸਤ ਕਰਕੇ ਪ੍ਰਤੀਤ ਕਰ ਲਵੋ, ਭਰੋਸਾ ਕਰ ਲਵੋ।
ਡੋਲੋ ਨਹੀਂ ਰਾਖ ਥਿਰ ਚੀਤਾ,
ਔਰ ਮਨ ਡਾਵਾ ਡੋਲ ਨਹੀਂ ਕਰਨਾ, ਆਪਣੇ ਚਿੱਤ ਨੂੰ ਅਡੋਲ ਕਰਕੇ ਰੱਖਣਾ ਹੈ।
ਸਹਿਜਾਦੇ ਤਬ ਜੋੜੇ ਹਾਥਾ,
ਸਤਿਗੁਰੂ ਜੀ ਦੇ ਬਚਨ ਭਾਈ ਸਜਾਦੇ ਨੇ ਸੁਣੇ ਤੇ ਹੱਥ ਜੋੜੇ,
ਕਹਿ ਪ੍ਰਤੀਤ ਮੁਝੇ ਪ੍ਰਭ ਨਾਥਾ,
ਹੇ ਜਗਤ ਨਾਥ, ਹੇ ਪ੍ਰਭੂ ਨਾਥ, ਆਪ ਜੀ ਦੇ ਕਹੇ ਹੋਏ ਹਰ ਇੱਕ ਵਾਕ ਦੇ ਉੱਤੇ ਮੈਨੂੰ ਭਰੋਸਾ ਹੈ, ਤੁਹਾਡੇ ਇੱਕ ਇੱਕ ਬਚਨ ਦੇ ਉੱਤੇ ਮੈਨੂੰ ਪ੍ਰਤੀਤ ਹੈ, ਦ੍ਰਿੜ ਪ੍ਰਤੀਤ ਹੈ।
ਤਬ ਸ਼੍ਰੀ ਗੁਰਮਨ ਜੀ ਤੈ ਦੀਨੀ,
ਖਾਲਸਾ ਜੀ ਭਾਈ ਸਜਾਦਾ ਜੀ ਨੂੰ ਸਤਿਗੁਰਾਂ ਨੇ ਉਸ ਇਲਾਕੇ ਦੀ ਮੰਜੀ ਦਿੱਤੀ ਹੈ। ਇਹ ਮੰਜੀ ਦਾ ਕੀ ਮਤਲਬ ਹੁੰਦਾ ਸੀ? ਮੰਜੀ ਦਾ ਮਤਲਬ ਹੁੰਦਾ ਸੀ ਪ੍ਰਚਾਰਕ ਦੀ ਮੰਜੀ ਥਾਪਣੀ, ਪ੍ਰਚਾਰਕ ਬਣਾਉਣਾ, ਉਸ ਇਲਾਕੇ ਦਾ, ਅਫਗਾਨਿਸਤਾਨ ਦੇ ਇਲਾਕੇ ਦਾ ਪ੍ਰਚਾਰਕ ਤੇ ਮੰਜੀ ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਦਿੱਤੀ। ਗੁਰੂ ਅਮਰਦਾਸ ਸਾਹਿਬ ਨੇ 22 ਮੰਜੀਆਂ ਦਿੱਤੀਆਂ, ਪਰ ਗੁਰੂ ਨਾਨਕ ਸਾਹਿਬ ਨੇ ਵੀ ਮੰਜੀਆਂ ਬਖਸ਼ੀਆਂ। ਜਦੋਂ ਮਹਾਰਾਜ ਜੀ ਪਟਨਾ ਸਾਹਿਬ ਗਏ ਨੇ, ਉੱਥੇ ਭਾਈ ਸਾਲਸ ਰਾਏ ਦੇ ਨੌਕਰ ਨੂੰ ਮਹਾਰਾਜ ਜੀ ਨੇ ਪਹਿਲਾਂ ਮੰਜੀ ਬਖਸ਼ੀ। ਜਿੱਥੇ ਜਿੱਥੇ ਗਏ ਉੱਥੇ ਆਪਣੇ ਪ੍ਰਚਾਰਕ ਥਾਪੇ ਹਨ। ਸੱਜਣ ਠੱਗ ਨੂੰ ਵੀ ਪਾਤਸ਼ਾਹ ਨੇ ਸੱਜਣ ਬਣਾ ਕੇ ਉਹਨੂੰ ਵੀ ਮੁਲਤਾਨ ਦੇ ਇਲਾਕੇ ਦੇ ਪ੍ਰਚਾਰਕ ਦੀ ਮੰਜੀ ਬਖਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਇੱਥੇ ਵੀ ਅੱਜ ਸਤਿਗੁਰਾਂ ਨੇ ਭਾਈ ਸਜਾਦੇ ਨੂੰ ਅਫਗਾਨਿਸਤਾਨ ਦੇ ਇਲਾਕੇ ਵਿੱਚ ਕੁਰਮ ਦਰਿਆ ਦਾ ਜਿੱਥੇ ਕਿਨਾਰੇ ਤੇ ਭਾਈ ਸਾਹਿਬ ਦਾ ਸਥਾਨ ਹੈ ਭਾਈ ਮਰਦਾਨਾ ਜੀ ਦਾ, ਉਸ ਸਾਰੇ ਇਲਾਕੇ ਦਾ ਪ੍ਰਚਾਰਕ ਮੁਕਰਰ ਕੀਤਾ ਹੈ। ਮੰਜੀ ਜਿਹੜੀ ਆ ਉਹ ਭਾਈ ਸਜਾਦੇ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ੀ। ਮੰਜੀ ਤੇ ਗੁਰਤਾ ਚ ਫਰਕ ਹੈ। ਗੁਰਿਆਈ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਹੈ, ਮੰਜੀ ਮਤਲਬ ਪ੍ਰਚਾਰਕ ਥਾਪਣਾ। ਹੁਣ ਤਾਂ ਖਾਲਸਾ ਜੀ ਜਿਹੜਾ ਕੋਈ 2-4 ਕਿਤਾਬਾਂ ਪੜ੍ਹ ਲਵੇ ਉਹੀ ਪ੍ਰਚਾਰ ਕਰਨ ਲੱਗ ਪੈਂਦਾ ਹੈ। ਮਰਿਆਦਾ ਹੁੰਦੀ ਸੀ ਪਹਿਲਾਂ ਕਿ ਪਹਿਲਾਂ ਪ੍ਰਚਾਰਕ ਘੜੇ ਜਾਂਦੇ ਸਨ ਸੰਪਰਦਾਵਾਂ ਵਿੱਚ, ਉਹਨਾਂ ਨੂੰ ਗੁਰਮਤਿ ਦੀ ਗੁੜਤੀ ਦਿੱਤੀ ਜਾਂਦੀ, ਗੁਰਸਿੱਖੀ ਦੀ ਰਹਿਣੀ ਬਹਿਣੀ ਸਹਿਣੀ ਸਿਖਾਈ ਜਾਂਦੀ, ਗੁਰਬਾਣੀ ਪੜ੍ਹਾਈ ਜਾਂਦੀ, ਗੁਰਮਤਿ ਦੇ ਗ੍ਰੰਥ ਪੜ੍ਹਾਏ ਜਾਂਦੇ। ਜਦੋਂ ਪੂਰਨ ਤੌਰ ਤੇ ਉਹ ਵਿਦਿਆ ਚ ਨਿਪੁੰਨ ਹੋ ਕੇ ਗੁਰਸਿੱਖੀ ਦੇ ਜੀਵਨ ਚ ਢਲ ਜਾਂਦਾ, ਫਿਰ ਉਹਨੂੰ ਪ੍ਰਚਾਰਕ ਦੀ ਦਸਤਾਰ ਦੇ ਕੇ ਪ੍ਰਚਾਰ ਕਰਨ ਦੀ ਆਗਿਆ ਹੁੰਦੀ ਸੀ। ਹੁਣ ਅੱਜ ਕੱਲ ਤਾਂ 2 ਸਾਲ ਦਾ ਕੋਈ ਲੈਕਚਰ ਪੜ੍ਹ ਕੇ ਵੀ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਲੱਗ ਪੈਂਦੇ ਹੈ। ਗੁਰੂ ਸਾਹਿਬ ਜੀ ਦੇ ਸਮੇਂ ਪ੍ਰਚਾਰਕ ਦੀ ਬੜੀ ਉੱਚੀ ਅਵਸਥਾ ਹੁੰਦੀ ਸੀ। ਜਿਹੜਾ ਸਤਿਗੁਰਾਂ ਦੀ ਕਸਵੱਟੀ ਤੇ ਪੂਰਾ ਖਰਾ ਉਤਰਦਾ, ਮਹਾਰਾਜ ਜੀ ਦੀ ਬਾਣੀ ਬਾਣੇ ਦੇ ਰੰਗ ਵਿੱਚ ਰੰਗਿਆ ਜਾਂਦਾ, ਗੁਰਸਿੱਖੀ ਦੇ ਸੰਚੇ ਚ ਢਲ ਜਾਂਦਾ, ਉਸੇ ਨੂੰ ਮਹਾਰਾਜ ਜੀ ਪ੍ਰਚਾਰਕ ਬਣਾ ਕੇ ਪ੍ਰਚਾਰਕ ਦੀ ਮੰਜੀ ਤੇ ਥਾਪਦੇ ਸਨ। ਤੋ ਭਾਈ ਸਜਾਦੇ ਨੂੰ ਸਤਿਗੁਰਾਂ ਨੇ ਇਸ ਇਲਾਕੇ ਦੀ ਜਿਹੜੀ ਪ੍ਰਚਾਰਕ ਦੀ ਮੰਜੀ ਹੈ ਉਹ ਬਖਸ਼ਿਸ਼ ਕੀਤੀ ਹੈ।
ਆਪ ਚਲਨ ਕੀ ਮਨਸ਼ਾ ਕੀਨੀ,
ਔਰ ਆਪ ਗਰੀਬ ਨਵਾਜ ਸਤਿਗੁਰੂ ਜੀ ਨੇ ਇਥੋਂ ਚੱਲਣ ਦੀ ਮਨਸਾ ਕੀਤੀ ਹੈ।
ਸਹਿਜਾਦਾ ਨਿਜ ਸਦਨ ਸਿਧਾਰਾ,
ਭਾਈ ਸਜਾਦਾ ਜੀ ਇੱਕ ਵਾਰੀ ਦਰਸ਼ਨ ਕਰ ਲਏ ਫਿਰ ਉਥੋਂ ਵਾਪਸ ਆਏ ਤਲਵੰਡੀ ਸਾਹਿਬ।
ਲੀਨੇ ਹਿਤ ਸਰਬ ਪਰਿਵਾਰ,
ਕਿਉਂ ਆਏ? ਕਿਉਂਕਿ ਪਰਿਵਾਰ ਨੂੰ ਨਾਲ ਲੈ ਕੇ ਜਾਣਾ ਸੀ। ਪਹਿਲਾਂ ਇਕੱਲੇ ਗਏ ਸੀ ਸਤਿਗੁਰਾਂ ਨਾਲ, ਜਗ੍ਹਾ ਵੇਖ ਆਏ, ਦਰਸ਼ਨ ਕਰ ਆਏ ਨੇ, ਹੁਣ ਵਾਪਸ ਆਏ ਆਪਣਾ ਪਰਿਵਾਰ ਲੈਣ ਵਾਸਤੇ।
ਤਬ ਕੋ ਬਸਿਓ ਜਾਏ ਤੈ ਥਾਨਾ,
ਆਪਣਾ ਪਰਿਵਾਰ ਨਾਲ ਲੈ ਕੇ ਭਾਈ ਸਜਾਦਾ ਜੀ ਮੁੜ ਕੇ ਉੱਥੇ ਹੀ ਕੁਰਮ ਦਰਿਆ ਦੇ ਕਿਨਾਰੇ ਕੁਰਮ ਨਗਰ ਚ ਜਾ ਵਸੇ। ਉਥੋਂ ਸਹਿਜੇ ਸਹਿਜੇ ਪਰਿਵਾਰ ਫੈਲਿਆ, ਉਥੋਂ ਵਾਪਸ ਫਿਰ ਨਨਕਾਣਾ ਸਾਹਿਬ ਆ ਕੇ ਭਾਈ ਮਰਦਾਨਾ ਜੀ ਦੇ ਜਿਹੜੇ ਵੰਸ਼ਜ ਸਨ ਉਹ ਨਨਕਾਣਾ ਸਾਹਿਬ ਆ ਕੇ ਕੀਰਤਨ ਦੀ ਹਾਜ਼ਰੀ ਭਰਦੇ ਰਹੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਚ। ਭਾਈ ਜੱਸਾ ਸਿੰਘ ਜੀ, ਭਾਈ ਪਾਲਾ ਸਿੰਘ ਜੀ ਵਰਗੇ ਬੜੇ ਬੜੇ ਪ੍ਰਸਿੱਧ ਕੀਰਤਨੀਏ ਭਾਈ ਮਰਦਾਨਾ ਜੀ ਦੀ ਅੰਸ ਵੰਸ਼ ਵਿੱਚੋਂ ਹੋਏ, ਜਿਹੜੇ ਇੱਥੇ ਪਟਿਆਲੇ ਆ ਕੇ ਵੀ ਕੀਰਤਨ ਕਰਦੇ ਰਹੇ। ਉਹਨਾਂ ਦੇ ਅੱਗੋਂ ਪਰਿਵਾਰ ਜਿਹੜੇ ਨੇ ਭਾਈ ਮਰਦਾਨੇ ਕੇ, ਹੁਣ ਵੀ ਕੁਝ ਪਰਿਵਾਰ ਪਟਿਆਲੇ ਚ ਰਹਿੰਦੇ ਹਨ, ਇਸੇ ਤਰ੍ਹਾਂ ਕੁਝ ਜਲੰਧਰ ਆਦਿਕ ਨਗਰਾਂ ਦੇ ਵਿੱਚ, ਉਧਰ ਲੈਂਦੇ ਪੰਜਾਬ ਚ, ਪਾਕਿਸਤਾਨ ਵਿੱਚ ਵੀ ਜਿਹੜੇ ਉਧਰ ਰਹਿ ਗਏ ਹਨ ਭਾਈ ਲਾਲ ਜੀ ਦੇ, ਉਹਨਾਂ ਦੇ ਅੱਗੋਂ ਪਰਿਵਾਰ ਵੰਸ਼ਜ, ਉਹ ਵੀ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਰਦੇ ਰਬਾਬੀ ਸਿੱਖ। तो भाई मरदाना जी का परिवार बहुत वध्या फुलिया, उन्हों का बहुत ज्यादा विस्थार होया।
बदी मन्नता वंश माना,
भाई मरदाने की वंश की बड़ी मन्नता हुई उस इलाके च, भाई सजादे का बड़ा सत्कार होया। मंजी मिली सी प्रचारक दी, तो उस इलाके च भाई सजादे की बहुत पूजा हुई, बहुत मन्नता हुई।
दोहरा श्री गुर पग को सिमर उर, रोज खोज निज रूप।
अगला अध्याय प्रारंभ हो रहा है। तो पहला मां कवि जी मंगला चरण कर रहे ने, कहंदे हे मेरिया मना, सतगुरु जी दे चरण कमलां दा सिमरन करके, गुरु साहब दे चरणा नू सिमर के, वाहिगुरु वाहिगुरु, ए गुरु के चरण हन, इहनू सिमरना है। सिमर के अपने हिरदे विच रोज अपने निज स्वरूप दी खोज करिए, रोज खोज निज रूप, रोज अपने निज रूप नू खोज, गुरु दे चरणा नू सिमर के, वाहिगुरु वाहिगुरु। कहिंदे अपने स्वरूप नू खोजना है, बंदे खोज दिल हर रोज, ना फिर परेशानी माहे। अपने अंदर खोजना कर अपने निज स्वरूप नू, के तेरा स्वरूप की है।
पाए सहज सुख को तबे उदर अंधेरे कूप।
जदों अपने निज रूप नू खोजेगा ता तेनू सहज सुख दी प्राप्ति होवेगी, और ये जड़ा संसार अन्ना खूह है, इस अन्ने खूह तो तू पार उतरेगा, इस अन्ने खूह तो तेरा पार उतारा होवेगा।
जो पई श्री अंगद सुन कथा रसाला,
धन गुरु अंगद देव साहब जी महाराज जी नू ए पावन पवित्र अमृतमयी कथा ब्रह्म ज्ञानी भाई साहब भाई बाला जी सरवण करवा रहे हन।
गए कंधार मजार कृपाला,
कहिंदे अफगानिस्तान च कुरम नगर विच भाई सजादे नू छड के सतगुरु गुरु नानक साहब जी भाई बाला जी नू नाल लै के कंधार पहुंचे हन। अफगानिस्तान दा इलाका है काबल कंधार। खालसा जी महाराज गुरु नानक साहब जी ने बहुत सिखी इथे, पातशाह दी सिखी वधी फूली है। पिछे उथे दहशत गर्दा ने कुछ दिन होए महाराज जी दे स्थान ते हमला कीता, एक सिंह शहीदी प्राप्त कर गया है। पर वो काबल दे रहण वाले गुरु के सिख, ऐसे गुरु साहब नाल प्रेम करन वाले हन, वो कहंदे असीं अपने साहबां दा स्थान छड के नहीं जाना। उहनां नूं हालांकि वो तंग करदे है वी इत्थों निकल जाओ। भारत खंड दे विच किसे ने कोई बयान दिता माड़ा हजरत साहब दे खिलाफ, वह कहंदे जी असीं उहदा बदला लैण वास्ते सिखां दे गुरुद्वारे ते हमला कीता। ਇਦਾਂ ਦੀਆਂ ਬਿਰਤੀਆਂ ਖੋਟੀਆਂ ਬਿਰਤੀਆਂ ਮਹਾਰਾਜ ਜੀ ਦੇ ਧਰਮ ਸਥਾਨਾਂ ਤੇ ਹਮਲੇ ਕਰਨੇ। ਉਹ ਕਾਬਲ ਦੇ ਇਲਾਕੇ ਚ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਬੀਜ ਬੀਜਿਆ, ਕਾਬਲ ਚ ਬਹੁਤ ਸਿੱਖੀ ਵਧੀ ਫੁੱਲੀ। ਕੰਧਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ।
ਯਾਰ ਵਲੀ ਇੱਕ ਮੁਗਲ ਰਹੰਤਾ,
ਇੱਥੇ ਇੱਕ ਮੁਸਲਮਾਨ ਮੁਗਲ ਜਿਹਦਾ ਨਾਮ ਸੀ ਯਾਰ ਵਲੀ, ਉਹ ਇੱਥੇ ਕੰਧਾਰ ਚ ਰਹਿੰਦਾ, ਕੰਧਾਰੀ ਸੀ ਇੱਥੋਂ ਦਾ ਰਹਿਣ ਵਾਲਾ, ਯਾਰ ਵਲੀ ਉਹਦਾ ਨਾਮ ਹੈ। ਹਾਂਜੀ,
ਤੈ ਸੋ ਕੀਨ ਮਿਲਨ ਭਗਵੰਤਾ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਯਾਰ ਵਲੀ ਨੂੰ ਆ ਕੇ ਮਿਲੇ ਹਨ।
ਪੂਜਨ ਇਤ ਤੈ ਬਚਨ ਉਚਾਰਾ,
ਉਸ ਵਕਤ ਗੱਲਬਾਤ ਚੱਲੀ ਯਾਰ ਵਲੀ ਨਾਲ, ਗੁਫ਼ਤਗੂ ਹੋਈ,
ਗੁਫ਼ਤੋ ਆਪਣੋ ਨਾਮ ਚਿਦਾਰਾ,
ਉਸ ਵਕਤ ਤੋਂ ਬੋਲਿਆ ਕਹਿਣ ਲੱਗਾ ਜੀ ਕੀ ਨਾਮ ਹੈ ਆਪ ਜੀ ਦਾ,
ਮਾਂ ਨਾਮ ਨਾਨਕ ਨਿਰੰਕਾਰੀ।
ਜਦੋਂ ਯਾਰ ਵਲੀ ਨੇ ਸਤਿਗੁਰੂ ਜੀ ਨੂੰ ਪੁੱਛਿਆ ਵੀ ਤੁਹਾਡਾ ਕੀ ਨਾਮ ਹੈ, ਤਾਂ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਨਾਨਕ ਨਿਰੰਕਾਰੀ, ਮਾਂ ਨਾਮ ਨਾਨਕ ਨਿਰੰਕਾਰੀ, ਸਾਡਾ ਜਿਹੜਾ ਨਾਮ ਹੈ ਉਹ ਨਾਨਕ ਨਿਰੰਕਾਰੀ ਹੈ।
ਕਹੀ ਮਾਇਨਾ ਕਰੋ ਉਚਾਰੀ।
ਕਹਿਣ ਲੱਗਾ ਜੀ ਇਹਦੇ ਮਾਇਨੇ ਦੱਸੋ, ਤੁਸੀਂ ਨਿਰੰਕਾਰੀ ਹੋ, ਇਹਦੇ ਮਾਇਨੇ ਕੀ ਹਨ, ਇਹਦੇ ਅਰਥ ਕੀ ਹਨ।
ਬੰਦਾ ਹੋ ਖੁਦਾਈ ਕਾ ਜਾਨੋ।
ਪਾਤਸ਼ਾਹ ਕਹਿਣ ਲੱਗੇ ਇਹਦਾ ਮਤਲਬ ਹੈ ਯਾਰ ਬਲੀ ਕਿ ਮੈਂ ਖੁਦਾ ਦਾ ਬੰਦਾ ਹਾਂ। ਖੁਦਾ ਦਾ ਨਾਨਕ ਨਿਰੰਕਾਰੀ ਦਾ ਮਤਲਬ ਹੈ ਵੀ ਮੈਂ ਖੁਦਾ ਦਾ ਬੰਦਾ ਹਾਂ, ਅਕਾਲ ਪੁਰਖ ਦਾ ਬੰਦਾ ਹਾਂ।
ਪੁਨ ਬੂਜਤ ਨਿਜ ਪੀਰ ਬਖਾਨੋ।
ਫਿਰ ਪੁੱਛਣ ਲੱਗਾ ਯਾਰ ਬਲੀ, ਕਹਿੰਦਾ ਜੀ ਤੁਹਾਡਾ ਪੀਰ ਕੌਣ ਹੈ, ਕਿਉਂਕਿ ਇਹ ਪੀਰ ਮੰਨਦੇ ਆ ਵੱਡਿਆਂ ਨੂੰ ਆਪਣਿਆਂ ਨੂੰ। ਕਹਿਣ ਲੱਗਾ ਜੀ ਤੁਹਾਡਾ ਪੀਰ ਕੌਣ ਹੈ।
ਯਕ ਖੁਦਾਏ ਹੈ ਦਿਗਰ ਨਾ ਕੋਈ।
ਮਹਾਰਾਜ ਜੀ ਕਹਿਣ ਲੱਗੇ ਯਾਰ ਬਲੀ ਸਾਡਾ ਪੀਰ ਇੱਕ ਖੁਦਾ ਅਕਾਲ ਪੁਰਖ ਪਰਮੇਸ਼ਰ ਸਾਡਾ ਪੀਰ ਹੈ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ। ਯਕ ਖੁਦਾ ਇਹ ਹੈ, ਫਾਰਸੀ ਵਿੱਚ ਹੀ ਗੱਲ ਹੋ ਰਹੀ ਹੈ ਮਹਾਰਾਜ ਜੀ। ਯਕ ਯਕ ਕਹਿੰਦੇ ਇੱਕ ਨੂੰ ਫਾਰਸੀ ਵਿੱਚ। ਮਹਾਰਾਜ ਜੀ ਕਹਿੰਦੇ ਸਾਡਾ ਇੱਕੋ ਖੁਦਾ ਹੀ ਸਾਡਾ ਪੀਰ ਹੈ। ਦਿਗਰ ਦਿਗਰ ਕਹਿੰਦੇ ਨੇ ਫਾਰਸੀ ਚ ਦੋ ਨੂੰ। ਮਹਾਰਾਜ ਜੀ ਕਹਿੰਦੇ ਅਸੀਂ ਕਿਸੇ ਦੂਜੇ ਨੂੰ ਨਹੀਂ ਜਾਣਦੇ, ਕਿਸੇ ਦਿਗਰ ਦੂਜੇ ਨੂੰ ਨਹੀਂ ਜਾਣਦੇ।
ਜਗਤ ਮੁਰੀਦ ਪੀਰ ਵੱਡ ਸੋਈ।
ਸਾਰਾ ਸੰਸਾਰ ਉਹਦਾ ਮੁਰੀਦ ਹੈ ਤੇ ਉਹੀ ਖੁਦਾ ਸਾਰੇ ਜਗਤ ਦਾ ਪੀਰ ਹੈ। ਸਾਰੇ ਜਗਤ ਦਾ ਪੀਰ ਉਹ ਹੈ ਔਰ ਸਾਰਾ ਜਗਤ ਉਹਦਾ ਮੁਰੀਦ ਹੈ।
ਬਚਨ ਸੁਨਤ ਪਾ ਦੇਖ ਨਿਹਾਲਾ।
ਯਾਰ ਬਲੀ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਸੁਣ ਕੇ ਬੜਾ ਸੰਤੁਸ਼ਟ ਹੋਇਆ, ਹਿਰਦੇ ਨੂੰ ਸਕੂਨ ਮਿਲਿਆ ਔਰ ਨਿਹਾਲ ਹੋਇਆ।
ਤਰਿਓ ਚਰਨ ਪੁਰ ਸਿਰ ਤਤ ਕਾਲਾ।
ਪਾਤਸ਼ਾਹ ਦੇ ਬਚਨ ਸੁਣਦਿਆਂ ਸਾਰ ਯਾਰ ਬਲੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆਪਣਾ ਸਿਰ ਧਰ ਕੇ ਮੱਥਾ ਟੇਕਦਾ।
ਤੁਮ ਖੁਦਾਏ ਓ ਤਰਿਓ ਸਰੀਰਾ।
ਯਾਰ ਬਲੀ ਬੋਲਿਆ, ਮਹਾਰਾਜ ਹੇ ਗੁਰੂ ਨਾਨਕ ਸਾਹਿਬ ਤੁਸੀਂ ਖੁਦਾ ਹੋ, ਖੁਦਾ ਨੇ ਹੀ ਇਹ ਸਰੀਰ ਧਾਰਨ ਕੀਤਾ ਮੈਂ ਜਾਣਿਆ ਹੈ।
ਪੰਜੋ ਜਨਮ ਮਰਨ ਕੀ ਪੀਰਾ।
ਮਹਾਰਾਜ ਮੈਂ ਤੁਹਾਡੇ ਚਰਨਾਂ ਦੀ ਪਨਾਹ ਵਿੱਚ ਹਾਂ, ਕਿਰਪਾ ਕਰੋ ਮੇਰੀ ਜਨਮ ਤੇ ਮਰਨ ਦੀ ਪੀੜਾ ਨੂੰ ਦੂਰ ਕਰ ਦਿਓ। ਹਾਲਾਂਕਿ ਇਸਲਾਮ ਵਿੱਚ ਜਨਮ ਮਰਨ ਉਹ ਨਹੀਂ ਮੰਨਦੇ, ਪਰ ਜਦੋਂ ਗੁਰੂ ਸਾਹਿਬ ਦੇ ਬਚਨ ਸੁਣੇ ਇਹਨੂੰ ਸੋਝੀ ਹੋਈ ਕਿ ਜਨਮ ਮਰਨ ਦਾ ਚੱਕਰ ਬੜਾ ਲੰਮਾ। ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੇਰੀ ਜਨਮ ਤੇ ਮਰਨ ਦੀ ਪੀੜਾ ਦੂਰ ਕਰ ਦਿਓ।
ਮੈਂ ਜਾਨੋ ਨਿਜ ਪੀਰ ਵਿਸ਼ਾਲਾ।
ਮਹਾਰਾਜ ਜੀ ਮੈਂ ਤੁਹਾਨੂੰ ਆਪਣਾ ਵਿਸ਼ਾਲ ਵੱਡਾ ਪੀਰ ਕਰਕੇ ਜਾਣਦਾ ਹਾਂ, ਮੇਰੇ ਪੀਰ ਤੁਸੀਂ ਹੋ।
ਤੁਮਰੋ ਪਾ ਮੁਰੀਦ ਏ ਕਾਲਾ।
ਅੱਜ ਤੋਂ ਬਾਅਦ ਮਨ ਬਚ ਕਰਮ ਕਰਕੇ ਮੈਂ ਤੁਹਾਡੇ ਚਰਨਾਂ ਦਾ ਅਧਨਾ ਜਿਹਾ ਮੁਰੀਦ ਹਾਂ, ਤੁਹਾਡੇ ਚਰਨਾਂ ਦਾ ਅੱਜ ਤੋਂ ਬਾਅਦ ਮੈਂ ਮੁਰੀਦ ਹਾਂ, ਤੁਸੀਂ ਮੇਰੇ ਪੀਰ ਹੋ।
ਬੂਜਿਓ ਗੁਰੂ ਨਾਮ ਕੋ ਤੇਰਾ।
ਸਤਿਗੁਰੂ ਜੀ ਪੁੱਛਦੇ ਹਾਂ ਭਾਈ ਤੇਰਾ ਕੀ ਨਾਮ ਹੈ,
ਕਿਉਂ ਮੁਰੀਦ ਹੋਵਤ ਹੈ ਮੇਰਾ।
ਤੂੰ ਸਾਡਾ ਮੁਰੀਦ ਕਾਹਨੂੰ ਬਣਦਾ ਬਈ, ਤੇਰਾ ਨਾਂ ਕੀ ਹੈ, ਤੂੰ ਸਾਡਾ ਮੁਰੀਦ ਕਿਉਂ ਬਣਦਾ।
ਯਾਰ ਵਲੀ ਜਾਨੋ ਮਮ ਨਾਮੋ।
ਕਹਿਣ ਲੱਗਾ ਜੀ ਜਾਣੀ ਜਾਣੋ ਤੁਸੀਂ, ਪਰ ਫਿਰ ਵੀ ਦੱਸਦਾ ਮੇਰਾ ਨਾਮ ਯਾਰ ਵਲੀ ਹੈ।
ਬਨੋ ਮੁਰੀਦ ਮੁਕਤ ਕੇ ਕਾਮੋ।
ਮਹਾਰਾਜ ਮੈਂ ਤੁਹਾਡਾ ਮੁਰੀਦ ਤਾਂ ਬਣਦਾ ਕਿ ਮੈਂ ਜਨਮ ਤੇ ਮਰਨ ਤੋਂ ਮੁਕਤ ਹੋ ਜਾਵਾਂ, ਮੁਕਤ ਹੋ ਜਾਵਾਂ, ਮੈਨੂੰ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਏ, ਇਸ ਕਰਕੇ ਮੈਂ ਤੁਹਾਡੇ ਚਰਨਾਂ ਦਾ ਮੁਰੀਦ ਹੋ ਰਿਹਾ।
ਤੈ ਕੀ ਸ਼ਰਧਾ ਦੇਖ ਵਿਸ਼ਾਲਾ।
ਯਾਰ ਬਲੀ ਦੇ ਅੰਦਰ ਦੀ ਸ਼ਰਧਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖੀ।
ਉਪਦੇਸ਼ਿਓ ਕਰ ਦੀਨ ਨਿਹਾਲਾ।
ਪਾਤਸ਼ਾਹ ਨੇ ਉਪਦੇਸ਼ ਦੇ ਕੇ ਯਾਰ ਬਲੀ ਨੂੰ ਨਿਹਾਲ 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 ਕਰ ਦਿੱਤਾ।
ਇੱਕ ਨਿਸਾ ਬਸ ਕਹਿਤੇ ਸਦਨਾ।
ਇੱਕ ਰਾਤ ਸਤਿਗੁਰੂ ਜੀ ਯਾਰ ਬਲੀ ਦੇ ਘਰ ਰਹੇ, ਇਹਦੇ ਘਰ ਇੱਕ ਰਾਤ ਸਤਿਗੁਰਾਂ ਨੇ ਟਿਕਾਣਾ ਕੀਤਾ।
ਚਲਨ ਤਿਆਰ ਪੇ ਪੰਕਜ ਬਦਨਾ।
ਅਗਲੇ ਦਿਨ ਸਵੇਰੇ ਕਮਲ ਬਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਚੱਲਣ ਦੀ ਤਿਆਰੀ ਕੀਤੀ।
ਯਾਰ ਬਲੀ ਬੰਦੇ ਸਿਰ ਨਿਆਏ।
ਯਾਰ ਵੈਲੀ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਗੁਰੂ ਪਾਤਸ਼ਾਹ ਦੇ ਸੋਹਣਿਆਂ ਜਿਹਾ ਚਰਨਾਂ ਦੇ ਉੱਤੇ ਵੰਦਨਾ ਕੀਤੀ।
ਭਈ ਮਸਤ ਮਤ ਨਾਮ ਖੁਦਾਏ,
ਸਤਿਗੁਰਾਂ ਦੇ ਚਰਨਾਂ ਤੇ ਸੀਸ ਧਰਿਆ ਤੇ ਸੁਰਤ ਮਸਤੀ ਦੇ ਰੰਗ ਵਿੱਚ ਰੰਗੀ ਗਈ। ਨਾਮ ਖੁਦਾ ਦੇ ਰੰਗ ਵਿੱਚ ਸੁਰਤ ਮਸਤ ਹੋ ਗਈ, ਜਿਹਦੇ ਬਾਰੇ ਭਾਈ ਵੀਰ ਸਿੰਘ ਜੀ ਲਿਖਦੇ ਹਨ ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੂਏ ਸਿਆਣੇ, ਉਸ ਰਾਹੇ ਪਵੇ ਕਿਉਂ ਜਿੰਦੇ ਜਿਤ ਰਾਹੇ ਮੂੰਹ ਮਹਾਣੇ। ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਉਸ ਮਸਤੀ ਵਿੱਚ ਯਾਰ ਵਲੀ ਦੀ ਸੁਰਤ ਰੰਗੀ ਗਈ, ਨਾਮ ਦੀ ਰੰਗ ਦੀ ਮਸਤੀ ਵਿੱਚ ਸੁਰਤ ਮਸਤ ਹੋ ਗਈ।
ਤੈਂਕੂ ਧੀਰਜ ਦੇ ਪੁੰਨ ਗਏ,
ਯਾਰ ਵਲੀ ਨੂੰ ਧੀਰਜ ਦੇ ਕੇ ਸਤਿਗੁਰੂ ਜੀ ਇੱਥੋਂ ਚੱਲ ਪਏ।
ਇੱਕ ਖੱਤਰੀ ਕੋ ਦੇਖਤ ਪਏ,
ਪਾਤਸ਼ਾਹ ਨੇ ਇੱਕ ਖੱਤਰੀ ਵਰਣ ਦੇ ਵਿਅਕਤੀ ਨੂੰ ਵੇਖਿਆ।
ਜੰਮੀ ਬਰਫ ਬਹੁ ਤਿਸਨੇ ਫੋਰੀ,
ਪਾਤਸ਼ਾਹ ਨੇ ਵੇਖਿਆ ਬਰਫੀਲਾ ਇਲਾਕਾ ਹੈ ਤੇ ਬਰਫ ਜੰਮੀ ਹੋਈ ਹੈ। ਉਥੋਂ ਇੱਕ ਜਗ੍ਹਾ ਤੋਂ ਪਾਣੀ ਦਾ ਛੋਟਾ ਜਿਹਾ ਕੁੰਟ ਸੀ, ਉੱਤੇ ਬਰਫ ਜੰਮੀ ਹੋਈ। ਇੱਕ ਖੱਤਰੀ ਭਾਈਚਾਰੇ ਨਾਲ ਸੰਬੰਧਿਤ ਗੁਰਮੁਖ ਸੀ, ਉਹਨੇ ਉੱਤੋਂ ਉੱਤੋਂ ਬਰਫ ਤੋੜੀ ਤੇ ਥੱਲਿਓ ਪਾਣੀ ਕੱਢਿਆ।
ਲਾਗੇ ਉਹ ਮੱਜਨ ਕਰਨੇ ਪੋਰੀ,
ਸਵੇਰ ਦਾ ਟਾਈਮ ਸੀ ਅੰਮ੍ਰਿਤ ਵੇਲੇ ਦਾ, ਉਹ ਠੰਡੇ ਪਾਣੀ ਨਾਲ ਇਸ਼ਨਾਨ ਪਿਆ ਕਰਦਾ। ਉਹਦੇ ਵਿੱਚ ਬਰਫ ਉੱਤੋਂ ਤੋੜੀ ਹੈ, ਠੰਡਾ ਪਾਣੀ ਹੈ ਤੇ ਆਪਣਾ ਨੇਮ ਪੁਗਾ ਰਿਹਾ, ਉੱਥੇ ਉਹ ਇਸ਼ਨਾਨ ਕਰ ਰਿਹਾ।
ਕਰਨ ਕਿਰਤਾਰਥ ਤਾਏ ਸਮੀਪਾ,
ਹੁਣ ਮਾਨੋ ਇਹਦੇ ਭਲੇ ਵਾਸਤੇ ਸਤਿਗੁਰੂ ਆਏ ਸਨ ਇੱਥੇ, ਪਾਤਸ਼ਾਹ ਨੂੰ ਕਿਰਤਾਰਥ ਕਰਨ ਵਾਸਤੇ ਉਹਦੇ ਕੋਲ ਆਏ।
ਪੂਜਿਤ ਪੇ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ, ਬੇਦੀ ਕੁਲ ਟੀਕਾ, ਸਤਿਗੁਰੂ ਜੀ ਬੋਲੇ।
ਕੋ ਹੈ ਬਰਨ ਨਾਮ ਕੋ ਤੇਰਾ,
ਮਹਾਰਾਜ ਜੀ ਉਹਨੂੰ ਪੁੱਛਦੇ ਹਾਂ ਭਾਈ ਗੁਰਮੁਖਾ ਕੌਣ ਹੈ, ਤੂੰ ਇੰਨੀ ਠੰਡ ਚ ਆਪਣਾ ਨੇਮ ਪਿਆ ਪਗਾਉਣਾ, ਅੰਮ੍ਰਿਤ ਵੇਲੇ ਇਸ਼ਨਾਨ ਪਿਆ ਕਰਦਾ, ਇਹ ਘਾਲਣਾ ਘਾਲ ਰਿਹਾ, ਕੀ ਨਾਂ ਹੈ ਤੇਰਾ?
ਨਾਹਨ ਚੈਤ ਹੈ ਸੀਤ ਕਨੇਰਾ,
ਇੰਨੀ ਠੰਡ ਦੇ ਵਿੱਚ ਵੀ ਤੂੰ ਆਪਣੀ ਮਰਿਆਦਾ ਪਾਲੀ ਆ, ਇਸ਼ਨਾਨ ਨਹੀਂ ਛੱਡਿਆ।
ਕਰ ਇਸ਼ਨਾਨ ਜਬ ਬਾਹਰ ਆਵਾ,
ਉਹ ਇਸ਼ਨਾਨ ਕਰਕੇ ਬਾਹਰ ਆਇਆ, ਉਹਨੇ ਜਦੋਂ ਬਸਤਰ ਆਦਿਕ ਸਰੀਰ ਤੇ ਧਾਰਨ ਕੀਤੇ,
ਦਰਸ਼ਨ ਦੇਖਤ ਭਰਮ ਨਸਾਵਾ,
ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਥੋੜਾ ਥੋੜਾ ਹਨੇਰਾ ਸੀ, ਕੋਲ ਆ ਕੇ ਜਦੋਂ ਦਰਸ਼ਨ ਕੀਤੇ, ਦਰਸ਼ਨ ਕਰਕੇ ਹਿਰਦੇ ਦਾ ਭਰਮ ਦੂਰ ਹੋ ਗਿਆ, ਉਹਦਾ ਮਨ ਦੇ ਭਰਮ ਦੀ ਨਿਰਵਿਰਤੀ ਹੋ ਗਈ। ਸਤਿਗੁਰਾਂ ਦੇ ਦਰਸ਼ਨ ਹੀ ਐਸੇ ਪ੍ਰਭਾਵ ਵਾਲੇ ਹਨ।
ਬਿਮਲ ਰਿਦਾ ਹੋਏ ਬੰਧਨ ਕੀਨੀ,
ਉਸ ਵੀਰ ਦਾ ਗੁਰਮੁਖ ਦਾ ਹਿਰਦਾ ਨਿਰਮਲ ਹੋ ਗਿਆ, ਬਿਮਲ ਮਨ ਸਹਿਤ ਉਹਨੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ।
ਸੰਤ ਰੂਪ ਲਖ ਮਹਿਮਾ ਚੀਨੀ,
ਸਤਿਗੁਰੂ ਜੀ ਸੰਤ ਸਵਰੂਪ ਵਿੱਚ ਨਜ਼ਰ ਆਏ ਉਹਨੂੰ, ਉਹਨੇ ਵੇਖਿਆ ਕਿ ਸਤ ਪੁਰਸ਼ਾਂ ਦੀ ਵੱਡੀ ਭਾਰੀ ਮਹਿਮਾ ਹੈ।
ਹੱਥ ਬੰਦ ਕੇ ਬਿਨੈ ਬਖਾਨੀ,
ਹੱਥ ਜੋੜ ਕੇ ਉਹਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ।
ਸੰਤ ਮਿਲਨ ਮਮ ਚਾਹ ਮਾਨੀ,
ਕਹਿਣ ਲੱਗਾ ਮਹਾਰਾਜ ਮੇਰੇ ਮਨ ਵਿੱਚ ਸੰਤ ਜਨਾਂ ਨੂੰ ਮਿਲਣ ਦੀ ਤਾਂਘ ਸੀ, ਹਿਰਦੇ ਵਿੱਚ ਇੱਛਾ ਸੀ ਕਿ ਮੈਂ ਕਿਸੇ ਸਤ ਪੁਰਸ਼ ਨੂੰ, ਕਿਸੇ ਮਹਾਤਮਾ ਨੂੰ, ਕਿਸੇ ਮਹਾਂਪੁਰਸ਼ ਨੂੰ ਮਿਲਾ।
ਅਬਰਾਵਰ ਪਰ ਭਈ ਪ੍ਰਤੀਤੀ,
ਮਹਾਰਾਜ ਅੱਜ ਮੇਰੀ ਪੁਕਾਰ ਪਰਮੇਸ਼ਰ ਨੇ ਸੁਣ ਲਈ ਹੈ, ਤੁਸੀਂ ਆ ਗਏ ਹੋ ਮਹਾਰਾਜ, ਤੁਸੀਂ ਸੰਤ ਸਵਰੂਪ ਹੋ ਔਰ ਮੇਰੇ ਮਨ ਵਿੱਚ ਤੁਹਾਡੇ ਚਰਨਾਂ ਤੇ ਪ੍ਰਤੀਤ ਬਣਾਈ ਹੈ, ਤੁਹਾਡੇ ਦਰਸ਼ਨ ਕਰਦਿਆਂ ਹੀ ਮਨ ਚ ਪ੍ਰਤੀਤ ਬਣ ਆਈ ਹੈ।
ਦਰਸ ਦੇਖ ਪਾ ਮਨ ਯੁਤ ਪ੍ਰੀਤੀ,
ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਤੁਹਾਡੇ ਪ੍ਰੇਮ ਸਹਿਤ ਭਰ ਗਿਆ, ਤੁਹਾਡੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ ਸੰਤ ਜੀ।
ਪੂਰਬ ਕਰਮਨ ਕੇ ਫਲ ਪਾਏ,
ਇਸ ਜਨਮ ਦਾ ਤਾਂ ਨਹੀਂ ਮੈਨੂੰ ਕੋਈ ਪਤਾ ਵੀ ਮੇਰਾ ਕੋਈ ਚੰਗਾ ਕਰਮ ਹੋਵੇ, ਪਰ ਤੁਸੀਂ ਮਿਲੇ ਹੋ, ਮੈਨੂੰ ਇਉਂ ਪ੍ਰਤੀਤ ਹੁੰਦਾ ਕੋਈ ਮੇਰੇ ਪੂਰਬਲੇ ਜਨਮ ਦਾ ਚੰਗਾ ਕਰਮ ਅੱਗੇ ਆਇਆ ਹੈ। ਜਿਸ ਕਰਕੇ ਤੁਹਾਡੇ ਦਰਸ਼ਨ ਦੀਦਾਰ ਹੋ ਰਹੇ ਹਨ।
ਪੂਰਨ ਸੰਤ ਮਿਲੇ ਤੁਮੇ ਆਏ,
ਆਪ ਜੈਸੇ ਪੂਰਨ ਸੰਤ ਬਲੀ ਪੁਰਖ ਆ ਕੇ ਮੈਨੂੰ ਮਿਲੇ ਹਨ।
ਕੀ ਪ੍ਰੀਤ ਦੇਖ ਗੁਣ ਖਾਨੀ,
ਇਹਦੇ ਅੰਦਰ ਦੀ ਪ੍ਰੀਤ ਗੁਣਾ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੇਖੀ।
ਉਪਦੇਸ਼ੀ ਔਰ ਭਗਤ ਮਾਨੀ,
ਪਾਤਸ਼ਾਹ ਨੇ ਵੇਖਿਆ ਇਹਦਾ ਹਿਰਦਾ ਪ੍ਰੇਮ ਨਾਲ ਭਰਿਆ। ਖਾਲਸਾ ਜੀ, ਜਿੱਥੇ ਪ੍ਰੇਮ ਹੁੰਦਾ ਉੱਥੇ ਸਾਹਿਬ ਜੀ ਆਪ ਹਾਜ਼ਰ ਹੋ ਜਾਂਦੇ ਹਨ। ਜਿੱਥੇ ਪ੍ਰੇਮ ਹੈ ਉੱਥੇ ਨਿਰੰਕਾਰ ਆਪ ਹੈ। ਪਾਤਸ਼ਾਹ ਨੇ ਵੇਖਿਆ ਪ੍ਰੇਮ ਸਹਿਤ ਇਹਦਾ ਹਿਰਦਾ ਭਰਿਆ। ਪਾਤਸ਼ਾਹ ਨੇ ਪ੍ਰੇਮਾ ਭਗਤੀ ਦਾ ਉਪਦੇਸ਼ ਆਪਣੇ ਇਸ ਸੇਵਕ ਨੂੰ ਬਖਸ਼ਿਆ ਹੈ।
ਸਗਰੀ ਕਾਲ ਸੰਪੂਰਨ ਕੀਨੀ,
ਅੱਜ ਤੱਕ ਜਿਤਨੀ ਘਾਲਣਾ ਉਸਨੇ ਘਾਲੀ ਸੀ। ਜਿੰਨੀ ਸੇਵਾ, ਜਿੰਨੀ ਟਹਿਲ, ਜਿੰਨਾ ਭਜਨ, ਜਿੰਨਾ ਜਪ ਤਪ ਵਰਤ, ਜੋ ਕੁਝ ਵੀ ਅੱਜ ਤਾਈਂ ਉਹਨੇ ਕੀਤਾ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹਦੀ ਸਾਰੀ ਘਾਲੀ ਹੋਈ ਘਾਲਣਾ ਅੱਜ ਸਫਲੀ ਕਰ ਦਿੱਤੀ ਹੈ। ਸਫਲ ਕਰ ਦਿੱਤੀ ਉਹਦੀ ਘਾਲਣਾ ਸਤਿਗੁਰਾਂ ਨੇ।
ਪ੍ਰਭ ਸਿਮਰਨ ਪੀ ਪ੍ਰੀਤ ਨਵੀਨੀ,
ਉਹਦੇ ਹਿਰਦੇ ਚ ਪ੍ਰਭੂ ਸਿਮਰਨ ਕਰਨ ਦੀ ਨਵੀਨ ਪ੍ਰੀਤ ਜਾਗ ਪਈ।
ਕਰ ਬੇਨਤੀ ਲੈ ਸਦਨ ਸਿਧਾਰਾ,
ਸਤਿਗੁਰਾਂ ਨੂੰ ਬੇਨਤੀ ਕਰਕੇ ਮਹਾਰਾਜ ਜੀ ਨੂੰ ਆਪਣੇ ਘਰ ਲੈ ਕੇ ਗਿਆ। ਮਹਾਰਾਜ ਕਿਰਪਾ ਕਰੋ, ਆਪਣੇ ਸੇਵਕ ਦਾ ਘਰ ਪਵਿੱਤਰ ਕਰੋ। ਸਤਿਗੁਰੂ ਜੀ ਨੂੰ ਨਾਲ ਲੈ ਕੇ ਆਪਣੇ ਘਰ ਗਿਆ।
ਅਧਿਕ ਪਾਉ ਕਰ ਭੋਜਨ ਖੁਆਰਾ,
ਬੜੇ ਪ੍ਰੇਮ ਨਾਲ ਬੜੀ ਭਾਵਨਾ ਨਾਲ ਇਹਨੇ ਸਤਿਗੁਰੂ ਜੀ ਨੂੰ ਭੋਜਨ ਛਕਾਇਆ।
ਤੀਨ ਦਿਵਸ ਰਾਖੇ ਹਿਤ ਸੰਗਾ,
ਇੰਨਾ ਹਿਤ ਕੀਤਾ ਸਤਿਗੁਰਾਂ ਨਾਲ ਕਿ ਤਿੰਨ ਦਿਨ ਇਹਨੇ ਸਤਿਗੁਰੂ ਜੀ ਨੂੰ ਆਪਣੇ ਘਰ ਰੱਖਿਆ। ਤਿੰਨ ਦਿਨਾਂ ਤੱਕ ਸਤਿਗੁਰੂ ਜੀ ਦਾ ਪ੍ਰੇਮ ਵੇਖ ਕੇ ਇਹਦੇ ਘਰ ਵਿੱਚ ਰਹੇ।
ਯਾਰ ਵਲੀ ਕੋ ਸੁਣੋ ਪ੍ਰਸੰਗਾ,
ਉਧਰ ਯਾਰ ਵਲੀ ਦਾ ਪ੍ਰਸੰਗ ਸੁਣੋ। ਜਿਹਨੂੰ ਮਸਤੀ ਚੜ ਗਈ ਆ ਨਾਮ ਦੀ, ਨਾਮ ਦੀ ਮਸਤੀ ਵਿੱਚ ਮਸਤ ਹੋ ਗਿਆ, ਯਾਰ ਵਲੀ ਬਾਰੇ ਸੁਣੋ ਜਿਹਨੂੰ ਸਤਿਗੁਰੂ ਜੀ ਕਿਰਤਾਰਥ ਕਰਕੇ ਆਏ ਹਨ।
ਸ਼ੇਖ ਸ਼ਰਫ ਇੱਕ ਤੈ ਕੋ ਮੀਤਾ,
ਕੰਧਾਰ ਸ਼ਹਿਰ ਦੇ ਵਿੱਚ ਹੀ ਜਿੱਥੇ ਯਾਰ ਵਲੀ ਜੀ ਰਹਿੰਦੇ ਨੇ, ਉੱਥੇ ਇੱਕ ਹੋਰ ਉਹਨਾਂ ਦਾ ਮਿੱਤਰ ਪਿਆਰਾ ਰਹਿੰਦਾ ਹੈ ਮੁਸਲਮਾਨ, ਉਹਦਾ ਨਾਮ ਹੈ ਸ਼ੇਖ ਸ਼ਰਫ। ਸ਼ੇਖ ਸ਼ਰਫ ਨਾਮ ਦਾ ਇੱਕ ਮੁਸਲਮਾਨ ਉਹਦਾ ਮਿੱਤਰ ਯਾਰ ਵਲੀ ਦਾ ਉਸੇ ਕੰਧਾਰ ਨਗਰ ਵਿੱਚ ਰਹਿੰਦਾ ਹੈ।
ਪਰਚਿਤ ਉਤੇ ਕਰਤ ਇਤ ਚੀਤਾ,
ਇਹਨਾਂ ਦੋਨਾਂ ਦਾ ਬੜਾ ਪਿਆਰ ਸੀ। ਦੋਵੇਂ ਹੀ ਖੁਦਾ ਦੀ ਬੰਦਗੀ ਕਰਦੇ ਸੀ। ਆਪਸ ਵਿੱਚ ਜਦੋਂ ਬਹਿਣਾ, ਘੰਟਿਆਂ ਬੱਧੀ ਨਿਰੰਕਾਰ ਦੀਆਂ ਚਰਚਾਵਾਂ, ਖੁਦਾ ਦੀ ਚਰਚਾ ਕਰਨੀ।
ਦੋਹਰਾ ਜਬ ਸ਼੍ਰੀ ਗੁਰ ਮਿਲ ਕੇ ਗਏ, ਪਿੱਛੇ ਆਇਓ ਸੋਏ।
ਯਾਰ ਵਲੀ ਨੂੰ ਦਰਸ਼ਨ ਦੇ ਕੇ ਜਦੋਂ ਗੁਰੂ ਨਾਨਕ ਸਾਹਿਬ ਚਲੇ ਗਏ, ਸ਼ੇਖ ਸ਼ਰਫ ਬਾਅਦ ਵਿੱਚ ਆਇਆ ਸ਼ਾਮ ਨੂੰ ਆਪਣੇ ਮਿੱਤਰ ਨੂੰ ਮਿਲਣ ਵਾਸਤੇ। ਜਦੋਂ ਸਤਿਗੁਰੂ ਜੀ ਆਏ ਉਦੋਂ ਨਹੀਂ ਉਹ ਆ ਸਕਿਆ। ਜਦੋਂ ਸਤਿਗੁਰੂ ਜੀ ਮਿਲ ਕੇ ਚਲੇ ਗਏ ਯਾਰ ਵਲੀ ਨੂੰ, ਤੇ ਸ਼ੇਖ ਸ਼ਰਫ ਆਪਣੇ ਮਿੱਤਰ ਯਾਰ ਵਲੀ ਨੂੰ ਮਿਲਣ ਆਇਆ।
ਹੋਇਓ ਮਗਨ ਬਿਲੋਕ ਕੈ ਬੂਜਿਓ ਬਚਨ ਬਗੋਏ।
ਜਦੋਂ ਸ਼ੇਖ ਸ਼ਰਫ ਨੇ ਆ ਕੇ ਯਾਰ ਵਲੀ ਨੂੰ ਵੇਖਿਆ, ਕੱਲ ਵਾਲਾ ਯਾਰ ਵਲੀ ਅੱਜ ਨਜ਼ਰ ਨਹੀਂ ਪਿਆ ਆਉਂਦਾ, ਅੱਜ ਜਿਹੜਾ ਯਾਰ ਵਲੀ ਪਿਆ ਦੱਸਦਾ ਕੁਝ ਹੋਰ ਹੀ ਹੈ। ਚਿਹਰੇ ਤੇ ਬੜਾ ਨੂਰ ਹੈ, ਇੱਕ ਮਸਤੀ ਹੈ ਨੇਤਰਾਂ ਵਿੱਚ, ਹਿਰਦੇ ਚ ਗਹਿਰਾ ਟਿਕਾ ਤੇ ਆਨੰਦ ਹੈ। ਸ਼ੇਖ ਸ਼ਰਫ ਨੇ ਜਦੋਂ ਜਾ ਕੇ ਆਪਣੇ ਮਿੱਤਰ ਦੀ ਐਸੀ ਪ੍ਰੇਮ ਵਾਲੀ ਦਸ਼ਾ ਵੇਖੀ,
ਚੋ ਭਈ ਕੌਣ ਹਾਲ ਤੁਮ ਭਈ ਦੀਵਾਨੀ,
ਕਹਿਣ ਲੱਗਾ ਉਹ ਯਾਰ ਵਲੀ ਕੀ ਹੋ ਗਿਆ ਤੈਨੂੰ। ਸ਼ੇਖ ਸ਼ਰਫ ਕਹਿੰਦਾ, ਯਾਰ ਵਲੀ ਕਿਆ ਹੋ ਗਿਆ ਤੈਨੂੰ, ਤੇਰੀ ਇਹ ਕੈਸੀ ਦੀਵਾਨਿਆਂ ਵਾਲੀ ਮਸਤਾਂ ਵਾਲੀ ਅਵਸਥਾ ਬਣ ਗਈ ਹੋਈ ਹੈ।
ਜਗ ਵਿਵਹਾਰ ਸਰਬ ਬਿਸਰਾਨੀ,
ਤੈਨੂੰ ਆਪਣਾ ਕੰਮ ਧੰਦਾ ਜਗਤ ਦੇ ਵਿਵਹਾਰ ਸਭ ਭੁੱਲੇ ਹੋਏ ਨੇ, ਅੱਜ ਤੇਰੇ ਤੋਰ ਹੋਰ ਹੀ ਨਜ਼ਰ ਆਉਂਦੇ ਹਨ।
ਕਾਲ ਔਰ ਬਿਧ ਔਰੇ ਆਜਾ,
ਕੱਲ ਤੂੰ ਹੋਰ ਹੀ ਪ੍ਰਕਾਰ ਦਾ ਸੀ, ਕੱਲ ਵੀ ਬੈਠੇ ਰਹੇ ਆਪਾਂ, ਅੱਜ ਤੂੰ ਕੁਝ ਹੋਰ ਹੀ ਨਜ਼ਰ ਪਿਆਉ ਨਾ, ਇੰਨਾ ਫਰਕ ਕਿਵੇਂ ਪੈ ਗਿਆ।
ਕੋ ਤੋਏ ਮਿਲਿਓ ਪਯੋ ਅਸਕਾਜਾ,
ਕੌਣ ਮਿਲ ਗਿਆ ਤੈਨੂੰ, ਕੌਣ ਕੋਈ ਐਸਾ ਕਰ ਗਿਆ ਤੇਰੇ ਤੇ ਕੋਈ ਜਾਦੂ ਕਿ ਤੂੰ ਅੱਜ ਕੁਝ ਹੋਰ ਹੀ ਪਿਆ ਦਿਸਦਾ।
ਯਾਰ ਵਲੀ ਤੇ ਸੰਗ ਬੁਗੂਆ।
ਯਾਰ ਬਲੀ ਬੋਲਿਆ ਆਪਣੇ ਮਿੱਤਰ ਸ਼ੇਖ ਸ਼ਰਫ ਨੂੰ ਕਹਿਣ ਲੱਗਾ,
ਯਕ ਕੋ ਮੈਂ ਮੁਰੀਦ ਲੱਖ ਹੋਆ।
ਕਹਿਣ ਲੱਗਾ ਵੇ ਮਿੱਤਰਾ ਸ਼ੇਖ ਸ਼ਰਫ, ਦੱਸਾਂ ਤੈਨੂੰ ਕੱਲ ਤੋਂ ਪਹਿਲਾਂ ਮੇਰੀ ਜ਼ਿੰਦਗੀ ਜੋ ਸੀ ਮੈਨੂੰ ਇਉਂ ਪ੍ਰਤੀਤ ਹੁੰਦੀ ਸੀ ਵੀ ਉਹ ਕੁਝ ਵੀ ਨਹੀਂ ਸੀ। ਕੱਲ ਤੋਂ ਜਦੋਂ ਮੈਨੂੰ ਮੇਰੇ ਯਕ ਇੱਕ ਇਹੋ ਜਿਹੇ ਪੀਰ ਮਿਲੇ ਨੇ ਜਿਨ੍ਹਾਂ ਨੂੰ ਮਿਲਦਿਆਂ ਸਾਰ ਮੈਨੂੰ ਇਉਂ ਪ੍ਰਤੀਤ ਹੋ ਰਿਹਾ ਕਿ ਮੈਂ ਜਿਉਂਦਿਆਂ ਜੀ ਬਹਿਸ਼ਤ ਦਾ ਸੁੱਖ ਮਾਣ ਰਿਹਾ ਹਾਂ।
ਆਏ ਫਕੀਰ ਪੀਰ ਜੋ ਮੇਰੋ,
ਮੇਰੇ ਜਿਹੜੇ ਪੀਰ ਨੇ ਬੜੇ ਵੱਡੇ ਫਕੀਰ ਹਨ।
ਹਾਲ ਪਯੋ ਅਸ ਦਰਸ਼ਨ ਹੇਰੋ,
ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ, ਦਰਸ਼ਨ ਕਰਕੇ ਮੇਰਾ ਇਹ ਹਾਲ ਹੋ ਗਿਆ, ਐਸੀ ਬਸਤੀ ਐਸਾ ਰੰਗ ਮੇਰੇ ਹਿਰਦੇ ਚ ਬਣ ਗਿਆ। ਹੇ ਸ਼ੇਖ ਸ਼ਰਫ, ਮੈਂ ਉਹ ਤੈਨੂੰ ਬੋਲ ਕੇ ਨਹੀਂ ਦੱਸ ਸਕਦਾ।
ਕਰੁਣਾ ਦ੍ਰਿਸ਼ਟ ਧਾਰ ਕੈ ਮੋਹ ਪਰ,
ਮੇਰੇ ਤੇ ਉਹਨਾਂ ਨੇ ਬੜੀ ਕਰੁਣਾ ਦ੍ਰਿਸ਼ਟੀ ਕੀਤੀ ਹੈ, ਬੜੀ ਭਾਰੀ ਦਇਆ ਦ੍ਰਿਸ਼ਟੀ ਕਰਕੇ ਮੇਰੇ ਵੱਲੇ ਤੱਕਿਆ ਹੈ।
ਤੀਨੋ ਗਿਆਨ ਮੋਹ ਮਨ ਕੋ ਹਰ,
ਮੇਰੇ ਹਿਰਦੇ ਦੇ ਮੋਹ ਨੂੰ ਦੂਰ ਕਰਕੇ ਮੇਰੇ ਹਿਰਦੇ ਨੂੰ ਗਿਆਨ ਸੰਪੰਨ ਕਰਕੇ ਗਏ ਹਨ।
ਪੂਜੈ ਸ਼ੇਖ ਸੋ ਕੁੱਜਾ ਸਿਧਾਇਓ।
ਸੁਣਦਿਆਂ ਸਾਰ ਸ਼ੇਖ ਸ਼ਰਫ ਬੋਲਿਆ, ਯਾਰ ਬਲੀ ਜਿਹੜੇ ਇਹੋ ਜਿਹੇ ਪੀਰ ਨੇ ਜਿਨ੍ਹਾਂ ਨੂੰ ਮਿਲਦਿਆਂ ਤੇਰੀ ਇਹੋ ਜਿਹੀ ਅਵਸਥਾ ਬਣ ਗਈ ਹੈ। ਕੁਜਾ ਫਾਰਸੀ ਵਿੱਚ ਕੁਜਾ ਕਹਿੰਦੇ ਆ, ਕਿੱਧਰ ਕਹਿੰਦੇ, ਉਹ ਕਿੱਧਰ ਚਲੇ ਗਏ ਨੇ। ਜਿਵੇਂ ਭਗਤ ਜੀ ਦਾ ਬਚਨ ਨਾ, ਕੁਜਾ ਆਮਦ ਕੁਜਾ ਰਫਤੀ ਕੁਜਾ ਮਿਹਰਵੀ, ਕੁਜਾ ਮਤਲਬ ਕਿੱਧਰ ਚਲੇ ਗਏ। ਇਹੋ ਜਿਹੜੇ ਪੀਰ ਸਨ ਜਿਨ੍ਹਾਂ ਦੇ ਤੈਂ ਦਰਸ਼ਨ ਕੀਤੇ ਨੇ ਉਹ ਕਿੱਥੇ ਗਏ ਹਨ।
ਦਿਖਰਾਵੋ ਅਸ ਜਾਏ ਬਨਾਇਓ।
ਯਾਰ ਬਲੀ ਜਿਨ੍ਹਾਂ ਨੇ ਤੈਨੂੰ ਇਹੋ ਜਿਹਾ ਰੰਗ ਬਖਸ਼ਿਆ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾ, ਮੈਨੂੰ ਵੀ ਉਹਨਾਂ ਦੇ ਦੀਦਾਰ ਕਰਵਾ।
ਯਾਰ ਬਲੀ ਕਹੇ ਪਾਓ ਤਰੀਜੇ।
ਯਾਰ ਬਲੀ ਅੱਗੋਂ ਬੋਲਿਆ ਸ਼ੇਖ ਸ਼ਰਫ, ਉਹ ਆਪਣੀ ਮੌਜ ਦੇ ਮਾਲਕ ਨੇ, ਉਹ ਸਵਤੰਤਰ ਨੇ, ਸਵੈ ਇੱਛਾ ਨਾਲ ਵਿਚਰਦੇ ਨੇ, ਤੂੰ ਆਪਣੇ ਹਿਰਦੇ ਚ ਭਾਵਨਾ ਤੇ ਪ੍ਰੇਮ ਧਾਰਨ ਕਰ।
ਮਿਲੇ ਆਏ ਸੋ ਆਪ ਲਖੀਜੇ,
ਇੱਥੇ ਬੈਠ ਕੇ ਉਹਨਾਂ ਦੀ ਆਰਾਧਨਾ ਕਰ, ਕਿਉਂਕਿ ਹੁਣ ਤੂੰ ਲੱਭਣ ਜਾਏਗਾ, ਖਬਰੇ ਲੱਭਣ ਕੇ ਨਾ ਲੱਭਣ, ਇੱਥੇ ਬੈਠ ਕੇ ਜਦੋਂ ਆਰਾਧੇਗਾ ਤੇਰੀ ਭਾਵਨਾ ਪੂਰੀ ਕਰਨ ਵਾਸਤੇ ਉਹ ਆਪ ਹੀ ਆ ਜਾਣਗੇ ਦਰਸ਼ਨ ਦੇਣ ਲਈ, ਉਹ ਆਪ ਹੀ ਚੱਲ ਕੇ ਆਉਣਗੇ।
ਸੁਨਤ ਬਚਨ ਦੇ ਧਰਨਾ ਬੈਸਾ।
ਯਾਰ ਬਲੀ ਦੇ ਇਹ ਬਚਨ ਸੁਣ ਕੇ ਸ਼ੇਖ ਸ਼ਰਫ ਨੇ ਹੌਸਲਾ ਕੀਤਾ, ਧੀਰਜ ਧਾਰਨ ਕਰਕੇ ਬੈਠ ਗਏ।
ਕਹੇ ਉਠੋ ਪਿੱਖ ਕੈ ਉਹ ਕੈਸਾ,
ਮਨ ਚ ਹੱਠ ਕਰਕੇ ਬਹਿ ਗਏ, ਕਹਿੰਦੇ ਹੇ ਸਾਹਿਬ ਹੁਣ ਮੈਂ ਤਾਂ ਉਠਾਂਗਾ ਇੱਥੋਂ ਜਦੋਂ ਤੁਹਾਡੇ ਦਰਸ਼ਨ ਕਰਾਂਗਾ, ਜਦੋਂ ਤੱਕ ਤੁਹਾਡੇ ਦਰਸ਼ਨ ਨਹੀਂ ਹੁੰਦੇ ਉਦੋਂ ਤੱਕ ਮੈਂ ਇੱਥੇ ਅਡੋਲ ਹੀ ਬੈਠਾ ਰਹਾਂਗਾ।
ਆਗੇ ਮਿਲ ਕੇ ਜਾਵਤ ਧਾਮੂ।
ਅੱਗੇ ਤਾਂ ਯਾਰ ਬਲੀ ਨੂੰ ਮਿਲ ਕੇ ਚਲਾ ਜਾਂਦਾ ਸੀ ਸ਼ੇਖ ਸ਼ਰਫ ਘਰ, ਪਰ ਉਸ ਦਿਨ ਨਹੀਂ ਗਿਆ।
ਬੈਠ ਰਿਹੋ ਤੈ ਦੇਖਣ ਕਾਮੂ,
ਯਾਰ ਬਲੀ ਦੇ ਘਰ ਹੀ ਬੈਠਾ ਰਿਹਾ।
ਜਬ ਈ ਦਿਵਸ ਬਤੀਤੇ ਚਾਰ,
ਕਹਿੰਦੇ ਉਥੇ ਬੈਠਿਆ ਰੱਬ ਰੱਬ ਕਰਦਾ ਮਹਾਰਾਜ ਜੀ ਬਾਰੇ ਪੁੱਛਦਾ ਹੈ ਯਾਰ ਬਲੀ ਨੂੰ। ਚਾਰ ਦਿਨ ਬੀਤ ਗਏ ਸ਼ੇਖ ਸ਼ਰਫ ਨੂੰ ਬੈਠਿਆ,
ਆਏ ਸ਼੍ਰੀ ਗੁਰ ਕਰੁਣਾ ਧਾਰ।
ਕਰੁਣਾ ਦੇ ਅਥਾਹ ਸਵਾਮੀ ਮਾਲਕ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮੇਰਾਂ ਦੇ ਸਾਈ, ਸਹਿਜੀ ਸਹਿਜੀ ਚਾਲ ਚਲਦਿਆਂ ਚਲਦਿਆਂ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਕਹਿੰਦਿਆਂ ਯਾਰ ਬਲੀ ਦੇ ਘਰ ਆ ਪਹੁੰਚੇ ਹਨ।
ਦੇਖਿਓ ਯਾਰ ਬਲੀ ਤਬ ਗੁਰ ਕੋ,
ਜਦੋਂ ਯਾਰ ਬਲੀ ਨੇ ਵੇਖਿਆ ਦੀਨ ਦੁਨੀਆਂ ਦੇ ਮਾਲਕ ਮੇਰੇ ਪੀਰਾਂ ਦੇ ਪੀਰ ਪਿਰਾਨ ਪੀਰ ਸਾਹਿਬ ਆ ਗਏ ਹਨ।
ਤੂਰਨ ਉੱਠਿਓ ਪ੍ਰੇਮ ਕਰੇ ਉਰ ਕੋ,
ਭਾਰੀ ਪ੍ਰੇਮ ਧਾਰਨ ਕਰਕੇ ਯਾਰ ਬਲੀ ਕਾਹਲੀ ਨਾਲ ਉੱਠ ਕੇ ਗਿਆ।
ਕੀਏ ਬੰਧਨ ਜੁਗ ਪਦ ਅਰਬਿੰਦਾ,
ਗਰੀਬਨ ਵਾਜ ਸਾਹਿਬ ਦਿਆਂ ਸੋਹਣਿਆਂ ਚਰਨਾ ਕਮਲਾਂ ਦੇ ਉੱਤੇ ਯਾਰ ਬਲੀ ਨੇ ਵੰਦਨਾ ਕੀਤੀ।
ਬੈ ਸਾਰੇ ਪੁਨ ਆਨੰਦ ਕੰਦਾ,
ਆਨੰਦ ਦੇ ਮੂਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜੇ ਅਦਬ ਨਾਲ ਪਲੰਘੇ ਤੇ ਬਿਠਾਇਆ।
ਸ਼ੇਖ ਸ਼ਰਫ ਪੁਨ ਬਾਨੀ ਪਾਖੀ,
ਸ਼ੇਖ ਸ਼ਰਫ ਨੇ ਆ ਕੇ ਦਰਸ਼ਨ ਕੀਤੇ, महाराज जी दे चरणा ते प्रणाम कीती। साहब दे सोहने स्वरूप नू वेख के शेख शर्फ जी बोले,
खफनी कर दे चिकार जो राखी।
महाराज जेड़ी खफनी पाई है शरीर ते, आपां चोला कह दिंदे आ, ओ खफनी कह दिंदे आ। पातशाह ने लम्मा चोला शरीर ते धारिया होया सी, कहदा जी खफनी का दे तो कास तो धारण कीती हुई है।
गुरु मायना ताए बताए।
महाराज जी उस खफनी दा मायना दसदे ने, अर्थ दसदे ने शेख सरफ नू।
खफनी होए गर खौफ खुदाए।
महाराज जी कहंदे शेख शर्फ, असल विच खफनी ता हुंदी आ खुदा दा खौफ करना, रब दे भाउ च रहना, ए खफनी पाई दी है शरीर ते। तेनू ए बाहरली खफनी दिसदी है, तेनू अंतरी भी खफनी दसदे आ, रब दे खुदा दे खौफ विच रहना, ए खफनी गल विच पानी चाहिए।
जीवत मृतक जगत वै रहिए।
संसार विच जिउंदिआं मुरदिआं दे मनिंद हो के रहना करिए।
हक पछाण सर्व सुख लईए।
और सच दी पछाण करके सर्व सुखां नूं प्राप्त करिए।
जल के बिकै डूब जो तरई।
शेख सरफ, जेड़ा एक वेरी पानी च डुब के उत्ते तर नहीं जांदा मुरदा, मुरदा एक वेरी जदों डुबदा पहले डुब के मर जांदा, फिर उत्ते ओ तर जांदा। कहिंदे जेड़ा एक वेरी डुब के तर जांदा,
और न डूबन को डर करई,
ओनू फिर मुड़ के डुबन दा डर नहीं रहिंदा, क्योंकि मुड़ के नहीं डुबदा।
नदी सर्ब अर सागर माई।
सारी नदी ते सागर दे विच
तरत सर्ब पर कब न डुबाई।
ओदे ते फिर तर जांदा है, ओ कदे नहीं डुबदा।
तैसे मृतक भए जो जीवत।
इसे तरह जेड़े ए संसार विच ज्योंदियां जी मुरदियां दे मनिंद हो गए ने, जीवत भाव करके मर गए ने, जेड़े ज्योंदियां जी अपने आपे नू मार के मुरदे हो गए ने।
पुन तिन ने मृतक को दुख थीवत।
शेख शर्फ, ओ मुड़ के कदे नहीं मरदे, ओ कदे मुड़ के मुरदे नहीं हुंदे, भाव उना दा मुड़ के कदे मरना नहीं हुंदा। शब्द मरहो फिर जीव हो सद ही, ता फिर मरण ना होई। जेड़े सतगुरां दे शब्द नाल अपने आपे भाव नू मार लैंदे आ, ओहो जिहा जीवदे ने कि मुड़ के उना दा कदे भी मरण नहीं हुंदा।
आपा कब न जनावो कांको।
ए शेख सरफ, गुरमते कहिंदी है कि कदे अपना आपा नहीं जनाउणा, मुरदा कदे अपना आपा ता नहीं जनाउंदा। कहंदे मुरदे दे मनिंद, मुरदा होए मुरीद न गली होवणा। भाई गुरदास, मुरीद होवे जेड़ा मुरदा हो जाए, कदे अपना आपा ना जनावे।
होए रहो सब की पग खाको।
और मुरदे मनिंद हो के सब दे चरणा दी खाक बन के रहना, सब दे चरणा दी धूड़ बन के रहना है।
पूजे शर्फ गोदड़ी कौन।
शेख सरफ फिर बोलिया, क्योंकि पातशाह नू कहदा जी फिर जे खफनी ए खौफ दी है ते गोदड़ी झोली नहीं पाई हुंदी, फकीरां ने गल च उहनू गोदड़ी कहिंदे आ। कहण लगा जी फिर गोदड़ी केड़ी धारण करिए।
कहो करम बैरागी जौन।
बैरागी दा की करम है, पहला सवाल इहने कीता भी गोदड़ी केड़ी धारण करिए, दूजा सवाल कीता बैरागी दा कर्म की है, जेड़ा बैरागी हुंदा है।
दोहरा गुरु पन्यो अस गोदड़ी सुई सबूरी ते हो।
पातशाह कहण लगे शेख सरफ सुन, गोदड़ी जेड़ी सीवन वास्ते चाहीदी है सुई, सुई नाल गोदड़ी सीवदे आ ना। महाराज जी कहंदे सबर ते संतोख दी बिरती धारण करनी, ए है सुई। सबूरी कहंदे आ सबर नूं। एक फकीर विच सब तो पहला बिरती होनी चाहीदी आ सबर दी, सबूरी, सबर सबूरी। पातशाह कहंदे सबर दी बिरती रखनी ए सुई है।
बुजरक संगत तंत ले सीवन मनन करे हो।
बुजुर्ग संगत, बुजुर्ग का मतलब बुजुर्गों की संगत। बुजुर्ग कौन ने? बुजुर्ग आम करके असि कह दें जिन्हों की वड्डी उम्र वह बुजुर्ग, पर पातशाह इत्थे बुजुर्ग कह रहे ने उन्हां नूं जिन्हां दे अंदर परमेश्वर दे नाम दी कला है, वह बुजुर्ग ने। वह भावें 7 साल का बच्चा होवे, 9 साल का होवे, वह बुजुर्ग है। पातशाह कहिंदे बुजुर्गां दी संगत करनी, नाम जपण वाले महापुरखां दी संगत करनी, यह है धागा। सतपुरशां दी संगत करनी है धागा। सीवन मनन करे हो, उन्हां बुजुर्गां ने जिहड़ी गल कही उहनूं मनणा हिरदे च। कहिंदे इहनूं सीवन दे बराबर है, मनन करना यह सीवना है इस गोदड़ी नूं।
चौपाई मान खोए घर पावो ताई।
हुण गल च किवें पाउणी आ? मान नूं खोणा ते समझ लो वी इह गल च पा ली तुसीं गोदड़ी। मान गवा देना हिरदे च, मान दा त्याग करके इस गोदड़ी नूं गल च पहनी दा शेख सरफ जी।
जम सर दी डर होवत नाई।
जदों इह गोदड़ी गल च पा लईए ना खफणी जी बना के उत्ते, फिर जम्मा दी जिहड़ी सर्दी है ठंड ਉਹ ਨਹੀਂ ਵਿਆਪਦੀ।
ਹੋਏ ਬੇਐਬ ਬਿਰਾਗੀ ਸੋਏ।
ਇਹਨੇ ਨੇ ਪੁੱਛਿਆ ਜੀ ਬਿਰਾਗੀ ਕਿਵੇਂ ਹੋਈ ਦਾ, ਬਿਰਾਗੀ ਦਾ ਕਰਮ ਕੀ ਹੈ? ਪਾਤਸ਼ਾਹ ਕਹਿੰਦੇ ਬੇਐਬ ਹੋ ਜਾਣਾ, ਸਾਰਿਆਂ ਐਬਾਂ ਤੋਂ ਰਹਿਤ ਹੋ ਜਾਣਾ, ਕੋਈ ਐਬ ਨਾ ਰਹਿਣਾ, ਸਾਰੇ ਐਬਾਂ ਤੋਂ ਰਹਿਤ ਹੋ ਜਾਣਾ। ਮਹਾਰਾਜ ਜੀ ਕਹਿੰਦੇ ਇਹ ਹੈ ਬਿਰਾਗੀ ਦਾ ਕਰਮ। ਬਿਰਾਗੀ ਉਹ ਜਿਹਨੂੰ ਕੋਈ ਐਬ ਨਾ ਹੋਵੇ, ਨਾ ਖਾਣ ਦਾ, ਨਾ ਪਹਿਨਣ ਦਾ, ਨਾ ਸੌਣ ਦਾ, ਨਾ ਬੋਲਣ ਦਾ, ਬੇਐਬ ਆਪਣੇ ਹੀ ਰੰਗ ਵਿੱਚ ਆਪਣੀ ਮਸਤੀ ਚ ਰਹੇ, ਕੋਈ ਐਬ ਕਾਮ ਦਾ, ਕ੍ਰੋਧ ਦਾ, ਈਰਖਾ ਦਾ, ਬਖੀਲੀ ਦਾ, ਇਹ ਸਾਰੇ ਐਬ ਹੀ ਨੇ। ਮਾੜੀਆਂ ਭੈੜੀਆਂ ਬਿਰਤੀਆਂ ਜਿੰਨੀਆਂ, ਇਹ ਸਾਰੇ ਮਾੜੇ ਐਬ ਨੇ। ਪਾਤਸ਼ਾਹ ਕਹਿੰਦੇ ਐਬਾਂ ਤੋਂ ਬੇਰਹਿਤ ਹੋ ਜਾਣਾ, ਬੇਐਬ ਐਬਾਂ ਤੋਂ ਬੇਰਹਿਤ ਹੋ ਜਾਣਾ। ਮਹਾਰਾਜ ਜੀ ਕਹਿੰਦੇ ਇਹੀ ਵੈਰਾਗੀ ਦਾ ਕਰਮ ਹੈ।
ਮਾਇਆ ਮੋਹ ਲਗੇ ਨੈ ਕੋਏ।
ਮਾਇਆ ਦਾ ਮੋਹ ਨਾ ਲੱਗੇ, ਮਾਇਆ ਦੀ ਮਮਤਾ ਹਿਰਦੇ ਵਿੱਚ ਨਾ ਲੱਗੇ।
ਏਕ ਖੁਦਾਏ ਸਬਨ ਮੈਂ ਜਾਣੇ।
ਵੈਰਾਗੀ ਉਹ ਹੈ ਜਿਹੜਾ ਇੱਕੋ ਖੁਦਾ ਨੂੰ ਸਾਰਿਆਂ ਚ ਵਿਆਪਕ ਜਾਣੇ, ਕਿ ਇੱਕੋ ਖੁਦਾ ਦਾ ਨੂਰ ਸਰਬ ਥਾਈ ਵਿਆਪਕ।
ਹਿਰਦੇ ਵਿਕਾਰ ਨ ਕਬੋ ਆਨੇ।
ਆਪਣੇ ਹਿਰਦੇ ਚ ਕਦੇ ਵਿਕਾਰ ਨਾ ਆਵਣ ਦੇਵੇ, ਕਦੇ ਵੀ ਵਿਕਾਰ ਦਾ ਫੁਰਨਾ ਵੀ ਪੈਦਾ ਨਾ ਹੋਣ ਦੇਵੇ।
ਬੰਧਨ ਤਜ ਅਬੰਧ ਜੋ ਰਹੇ।
ਜਿਹੜਾ ਬੰਧਨਾਂ ਦਾ ਤਿਆਗ ਕਰਕੇ ਬੰਧਨਾਂ ਤੋਂ ਰਹਿਤ ਹੋ ਕੇ ਰਹਿੰਦਾ ਹੈ,
ਤੈ ਕੋ ਸੰਤ ਬੈਰਾਗੀ ਕਹੇ।
ਉਹਨੂੰ ਬੈਰਾਗੀ ਸੰਤ ਕਿਹਾ ਜਾਂਦਾ, ਉਹ ਹੈ ਬੈਰਾਗੀ ਸੰਤ।
ਸੁਣ ਕੇ ਸ਼ਰਫ ਪਯੋ ਮਨ ਦੀਨ।
ਸ਼ੇਖ ਸ਼ਰਫ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ, ਸੁਣਦਿਆਂ ਸਾਰ ਦੀਨ ਹੋ ਗਿਆ।
ਪਗ ਸਿਰ ਤਰਨਾ ਉਠਾਵਨ ਕੀਨ।
ਸਤਿਗੁਰਾਂ ਦੇ ਚਰਨਾਂ ਤੇ ਸੀਸ ਧਰਦਾ ਤੇ ਉਠਾਉਂਦਾ ਨਹੀਂ ਹੁਣ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਚੁੱਕਦਾ ਨਹੀਂ।
ਕਹੇ ਕੇ ਪਯੋ ਮੁਰੀਦ ਤੁਮਾਰਾ।
ਕਹਿਣ ਲੱਗਾ ਮਹਾਰਾਜ ਮੈਂ ਤੁਹਾਡਾ ਮੁਰੀਦ, ਮੈਂ ਤੁਹਾਡਾ ਅੱਜ ਤੋਂ ਬਾਅਦ ਮੁਰੀਦ ਤੇ ਸੇਵਕ ਹਾਂ।
ਹੋਏ ਪੀਰਨ ਸਿਰ ਪੀਰ ਉਦਾਰਾ।
ਮਹਾਰਾਜ ਤੁਸੀਂ ਮੇਰੇ ਪੀਰਾਂ ਦੇ ਪੀਰ, ਸ਼੍ਰੋਮਣੀ ਉਦਾਰ ਪੀਰ ਹੋ।
ਤੁਮ ਸਮ ਸਾਹਿਬ ਹੋਰ ਨਾ ਪਾਵੇ।
ਮਹਾਰਾਜ ਤੁਹਾਡੇ ਸਮ ਸਾਹਿਬ ਮੈਨੂੰ ਕੋਈ ਹੋਰ ਨਹੀਂ ਪ੍ਰਾਪਤ ਹੁੰਦਾ।
ਜਗਤ ਸਰਬ ਜੇ ਖੋਜਨ ਜਾਵੇ।
ਮੈਂ ਸਾਰਾ ਸੰਸਾਰ ਲੱਭ ਲਵਾਂ, ਭਾਲ ਲਵਾਂ ਚਾਹੇ।
ਗੁਰ ਨਿਜ ਕਰ ਸੀਸੇ ਉਠਾਵਾ।
ਇਹ ਚਰਨਾਂ ਤੇ ਸਿਰ ਧਰਿਆ, ਨਾਲੇ ਓ ਬੇਨਤੀਆਂ ਕਰਦਾ। ਸਤਿਗੁਰੂ ਜੀ ਨੇ ਆਪ ਸਿਰ ਤੇ ਹੱਥ ਧਰ ਕੇ ਸ਼ੇਖ ਸ਼ਰਫ ਨੂੰ ਆਪਣੇ ਚਰਨਾਂ ਤੋਂ ਉਠਾਇਆ।
ਕਯੋ ਹਿਰਦੇ ਤੇ ਤਜੀਏ ਦਾਵਾ।
ਪਾਤਸ਼ਾਹ ਕਹਿਣ ਲੱਗੇ ਸ਼ੇਖ ਸ਼ਰਫ ਅੱਜ ਤੋਂ ਬਾਅਦ ਹਿਰਦੇ ਚੋ ਦਾਵਾ ਛੱਡ ਦੇ।
ਸਤਿਨਾਮ ਸਿਮਰੂ ਲਿਵ ਲਾਏ,
ਸੱਚੇ ਨਾਮ ਦਾ ਸਿਮਰਨ ਕਰਨਾ ਲਿਵ ਲਾ ਕੇ,
ਦੇਖੇ ਕਰੁਣਾ ਦ੍ਰਿਸ਼ਟ ਖੁਦਾਏ,
ਜਦੋਂ ਸਿਮਰਨ ਕਰੇਗਾ ਖੁਦਾ ਤੇਰੇ ਤੇ ਦ੍ਰਿਸ਼ਟੀ ਕਰਕੇ ਵੇਖੇਗਾ,
ਛੋਇਓ ਗੁਰ ਕਰ ਸੋ ਸਿਰ ਜਬਈ,
ਜਦੋਂ ਮਹਾਰਾਜ ਜੀ ਨੇ ਆਪਣਾ ਹੱਥ ਇਹਦੇ ਸੀਸ ਨਾਲ ਛੁਆਇਆ,
ਜਗੀ ਨਾਮ ਲਿਵ ਮਨ ਮੈਂ ਤਬਈ,
ਸ਼ੇਖ ਸ਼ਰਫ ਦੇ ਹਿਰਦੇ ਚ ਉਸੇ ਵੇਲੇ ਨਾਮ ਦੀ ਲਿਵ ਲੱਗ ਗਈ,
ਗੁਰ ਕਈ ਤੁਮ ਅਬ ਸਦਨ ਸਿਧਾਰੋ,
ਸਤਿਗੁਰੂ ਜੀ ਕਹਿੰਦੇ ਸ਼ੇਖ ਸ਼ਰਫ ਜੀ ਜਾਓ ਹੁਣ ਆਪਣੇ ਘਰ ਨੂੰ,
ਹਿਰਦੇ ਖੁਦਾਏ ਸਦੀਵ ਸਮਾਰੋ,
ਹਿਰਦੇ ਚ ਸਦਾ ਖੁਦਾ ਨੂੰ ਚੇਤੇ ਰੱਖਣਾ ਹੈ,
ਸ਼ੇਖ ਜੋਰ ਕਰ ਬਚਨੀ ਉਚਾਰਾ,
ਸ਼ੇਖ ਸ਼ਰਫ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਔਰ ਦਿਓਗੇ ਕਬੇ ਦੀਦਾਰਾ,
ਮਹਾਰਾਜ ਜੀ ਮੁੜ ਕੇ ਕਦੋਂ ਦਰਸ਼ਨ ਹੋਣਗੇ,
ਹਿਰਦੇ ਯਾਦ ਰੱਖੋ ਯੁੱਧ ਪ੍ਰੀਤੀ,
ਮਹਾਰਾਜ ਜੀ ਮੈਂ ਤੁਹਾਨੂੰ ਆਪਣੇ ਹਿਰਦੇ ਚ ਪ੍ਰੇਮ ਸਹਿਤ ਯਾਦ ਰੱਖਾਂਗਾ,
ਅਬ ਦੀਦਾਰ ਸਮਝੋ ਇਸ ਰੀਤੀ,
ਮਹਾਰਾਜ ਜੀ ਕਹਿਣ ਲੱਗੇ ਸ਼ੇਖ ਸ਼ਰਫ ਆਪਣੇ ਹਿਰਦੇ ਚ ਪ੍ਰੇਮ ਸਹਿਤ ਜਦੋਂ ਯਾਦ ਕਰੇਗਾ ਉਦੋਂ ਹੀ ਸਾਡੇ ਦਰਸ਼ਨ ਹੋਣਗੇ,
ਜੋ ਤੇਰੇ ਚਿਤ ਹੋਵੇ ਬਹੁ ਚਾਈ,
ਜੇ ਤੇਰੇ ਮਨ ਚ ਬਹੁਤੀ ਚਾਹਨਾ ਹੋਵੇ ਸਾਡੇ ਦਰਸ਼ਨਾਂ ਦੀ,
ਸਹਿਜਾਦਾ ਹੈ ਖੁਰਮੇ ਮਾਈ,
ਤੇ ਸਾਡਾ ਸੇਵਕ ਭਾਈ ਸਜਾਦਾ ਇੱਥੇ ਨੇੜੇ ਖੁਰਮੇ ਨਗਰ ਚ ਰਹਿੰਦਾ ਹੈ,
ਮਰਦਾਨੇ ਕੋ ਸੁਤਯੁਤ ਗਿਆਨ,
ਉਹ ਸਾਡੇ ਸੇਵਕ ਭਾਈ ਮਰਦਾਨੇ ਦਾ ਗਿਆਨਵਾਨ ਸੁਪੁੱਤਰ ਹੈ,
ਕੋ ਦਰਸੋ ਜਾਏ ਸੁਜਾਨਾ,
ਉੱਥੇ ਜਾ ਕੇ ਉਹਨਾਂ ਦੇ ਦਰਸ਼ਨ ਕਰ ਲਈ, ਉਹਨਾਂ ਦੇ ਦਰਸ਼ਨਾਂ ਚ ਤੈਨੂੰ ਮੇਰੇ ਦਰਸ਼ਨ ਹੋ ਜਾਣਗੇ,
ਜੈਸੋ ਦਰਸ ਹਮਾਰੋ ਕੀਨੋ,
ਜਿਵੇਂ ਸਾਡੇ ਦਰਸ਼ਨ ਕੀਤੇ ਹਨ
ਤੈਸੇ ਫਲ ਤੈ ਕੋ ਤੁਮ ਚੀਨੋ,
ਵੈਸਾ ਫਲ ਉਹਦੇ ਦਰਸ਼ਨਾਂ ਚ ਤੈਨੂੰ ਪ੍ਰਾਪਤ ਹੋ ਜਾਏਗਾ, ਕਿਉਂਕਿ ਸੇਵਕ ਤੇ ਸਾਹਿਬ ਦੋਨੋਂ ਹੀ ਇੱਕ ਰੂਪ ਹੋ ਗਏ ਹਾਂ,
ਸੁਣ ਆਇਸ ਗੁਰ ਕੀ ਸਿਰ ਧਰ ਕੇ,
ਸਤਿਗੁਰਾਂ ਦੀ ਆਗਿਆ ਸੁਣ ਕੇ ਨੇ ਸਿਰ ਮੱਥੇ ਪ੍ਰਵਾਨ ਕੀਤੀ,
ਗਮਨੇ ਉਹ ਸਦਨ ਪਾਉ ਬੋ ਕਰਕੇ,
ਪ੍ਰੇਮ ਸਹਿਤ ਆਪਣੇ ਘਰ ਚਲਾ ਗਿਆ,
ਚਲਨ ਤਿਆਰ ਆਪ ਭੇ ਜਬਈ,
ਇਧਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਚੱਲਣ ਦੀ ਤਿਆਰੀ ਕੀਤੀ,
ਯਾਰ ਵਲੀ ਬੰਦੇ ਪਦ ਤਬਈ,
ਯਾਰ ਵਲੀ ਨੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਯਾਰ ਵਲੀ ਨੂੰ ਧੀਰਜ ਦੇ ਕੇ ਇਹਦੇ ਕੋਲੋਂ ਵਿਦਾ ਹੋਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ, ਗਰੀਬ ਨਵਾਜ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਬਬੇਕ
ਹੇ ਅਪਰੰਪਰ ਹਰ ਹਰੇ
ਪੀਓ ਅਣਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਕੋਈ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰਬਾਰੀ ਉਤਾਰ ਨਿਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰਬਾਰੀ ਉਤਾਰ ਨਿਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।